ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨੇ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਖੀ ਸਿੰਘ ਸੋ ਸ਼ਾਮਕੀ ਜੋ ਸਰਦਾਰਨ ਭਇਓ ਸਰਦਾਰ ਸਤਿਗੁਰ ਉਨ ਦਰਸ਼ਨ ਕੀਓ ਹੁਤ ਬਾਲਕ ਪਿਤ ਕੈ ਨਾਰ ਸਾਖੀ ਸਿੰਘ ਸੋ ਸ਼ਾਮਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਬਾਲੀ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਜੀ ਦੇ ਦਰਬਾਰ ਅੰਦਰ ਜੁੜ ਬੈਠੀ ਗੁਰੂ ਕੀ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਣ ਪਵਿੱਤਰ ਸਥਾਨ ਵਿਖੇ ਗਰੀਬ ਨਿਵਾਜ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹੋ। ਸਤਿਗੁਰੂ ਜੀ ਦੀ ਸਾਂਝੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਦੇ ਦਿਨ ਪਰਮੇਸ਼ਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦੂਸਰੀ ਜੋਤ ਦੂਸਰੇ ਸਰੂਪ ਗੁਰੂ ਜੀ ਦੇ ਦੂਸਰਾ ਜੋ ਜਾਮਾ ਹੈ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਜਿਨ੍ਹਾਂ ਨੂੰ ਅੱਜ ਗੁਰਤਾ ਗੱਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਸੋਂ ਪ੍ਰਾਪਤ ਹੋਈ ਸਤਿਗੁਰ ਜੀ ਦਾ ਅੱਜ ਗੁਰਿਆਈ ਦਿਵਸ ਹੈ। ਆਪ ਸੰਗਤਾਂ ਨੂੰ ਸਤਿਗੁਰੂ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ। ਐਸੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਬਾਰੇ रामकली की वार विच बचन हन लहणे दी फेराइयै नानक दोही खटियै जोत उहा जुगत साय सह काया फेर पलटियै चुल्ले सो छत निरंजनी मल तख्त बैठा गुर हटियै ऐसे गुरु अंगद दे महाराज सच्चे पातशाह जी जो त्रिणा दी कुल दे सिरताज पुलकेत तुजा रूप जिन्हां दा अवतार नांगे दी सरां मत्ते दी सरां मुक्तसर विच धन धन जगत माता माता सबराई जी की कुख तो पिता बाबा खेरू मल जी के ग्रह विखे होया गुरु अंगद देव महाराज जी जो बड़े निम्रता के समुद्र सन उधरों जो परमेश्वर ने अपना धरती नूं ते कलयुग दे प्रथाए कहा सी कि असीं दस सरूप धारण करके आवांगे अज दूसरा सरूप धारण लई महाराज जी ने कला वरताई। गुरु अंगद देव महाराज सच्चे पातशाह जी ने जिहड़ी सेवा कीती है गुरु नानक देव महाराज जी दी सेवक रूप हो करके उहदे असीं महान कीती है। सच्चे पातशाह जी की जी सेवा करनी गुरपीरां की चाकरी महाकरड़ी सुखसार जी गुरु पीरां की चाकरी सेवा करनी हुंदी नौकरी ये बड़ी करड़ी है जे कोई कर ले तो सुख भी फिर श्रेष्ठ ही है महान ही सुख है। अज गुरियाई दे दिवस विच आपां कथन करिए कि गुरु अंगद देव महाराज सच्चे पातशाह जी जिन्हों का नाम पहला भाई लहणा जी करके सी बड़े सेवा की गुरु नानक देव महाराज जी हर एक हुक्म मनिया है बस भला जी भाणा जी भुल गया जी एवें हुण संगत नूं भी दिस ही पैंदा है जिहड़ा कोई सेवा करता है क्योंकि हर का भगत प्रगट नहीं छपै हरी का जिहड़ा भगत है सेवक सेवादार वह नहीं छपदा लुकदा नहीं है उंज लुकाउण वाले तो बड़े हुंदे आ भी इहनूं इत्थों गुरद्वारों कढ़िया जावे इहदा नाम ना रहे ऐसियां किन्नियां कथावां जुगां जुगां दियां पर भगत कदी छुपदे नहीं वो चुप भी किते रहन तां वी लोकां विच संती वजदे है परमेश्वर दे प्यारे वजदे हैं। संगत वेख वेख के कहिंदी है भी गुरु नानक देव महाराज जी दी भाई लहणा जी ते बड़ी खुशी है हर एक परख प्रीख्या च भी पास होए है इवें दिखदा भी आने वाले तख्त ते भी यही बैठणगे गुरियाई इन्हां नूं ही मिलेगी बाकी जो सतगुरु जी दे सपुत्र हन बाबा श्री चंद जी बाबा लक्ष्मी दास जी वह नहीं गद्दी दे हकदार क्योंकि उन्होंने बचन नहीं है महाराज का मनिया। जो हुण संगत विच इधर उधर गल्लां हुंदियां माता सुलक्खणी जी दे कन्ने गल्लां पईयां एक दिन अंतले समें दी कथा है गुरु नानक देव महाराज जी श्री करतारपुर साहब पाठशाला धर्मशाला जिहनूं कहिंदे आ धर्म की जगह विराजमान सन संगतां आसे पासे बैठियां सतगुरु जी के दोनों सपुत्र भी पास ही बैठे पर भाई लहणा जी गुरु अंगद देव जी महाराज सच्चे पातशाह जी के चरण घुट रहे सकते ज बैठे आ माता सुलखणी जी आए नमस्कार कीती। फिर वो हाथ जोड़ के बेनती कीती भी ये स्वामी देव श्री चंद के पिता जी गुरु नानक देव महाराज ने कहा कि स्वामी जी मैं की सुन रही हाँ और तुसी आप पुत्रां नूं त्याग दिता। मैं सुनिया भी ये सेवक नूं तुसी जिहड़ी शक्ति अपनी दे रहे हो आप पुत्रां नूं पिछे कर दिता है। तुहानूं पता ही है पुत्रां नाल ही दे अंश वंश है जग ते नाम हुंदा है। पुत्रां नूं तुसी नाराज़ कर दोगे आ नवीं रीति चलाउण लगे। तुसी अज तक ते किसी अवतार ने इस तरह नहीं किया भी अपनी वंश विचों जिहड़ी उह अपना राज भाग दूजे नूं दे दिता होवे सेवक नूं। ਇਹ ਤੁਸੀਂ ਕੀ ਕਰਨ ਲੱਗੇ ਹੋ? ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰਮੇਸ਼ਰ ਸਰੂਪ ਸੁਭਾਅ ਦੇ ਮਸਤ ਸਨ, ਚੁੱਪ ਰਹੇ। ਗੁਰੂ ਜੀ ਦੀ ਕਲਾ ਸੀ, ਇੰਨੇ ਚਿਰ ਨੂੰ ਇੱਕ ਬਿੱਲੀ ਹੈ ਉਹਨੇ ਮੂੰਹ 'ਚ ਚੂਹਾ ਪਾਇਆ ਹੋਇਆ ਹੈ। ਚੂਹਾ ਜਾਂ ਚੂਹੀ ਉਹ ਮੂੰਹ 'ਚ ਪਾਈ, ਅੱਧੀ ਕੁ ਉਹਨੇ ਖਾਧੀ ਹੋਈ ਹੈ, ਅੱਧੀ ਕੁ ਉਹਨੇ ਦੰਦਾਂ ਜੜਾਈ ਹੋਈ ਹੈ ਅਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪਾਸਿਓਂ ਲੰਘਣ ਲੱਗੀ। ਉਹ ਜਦੋਂ ਲੰਘਣ ਲੱਗੀ ਸੰਗਤ ਵੇਖ ਕੇ ਬਿੱਲੀ ਡਰ ਗਈ, ਅੱਧੀ ਚੂਹੀ ਖਾਧੀ ਅੱਧੀ ਮਰੀ, ਉਹ ਸਤਿਗੁਰੂ ਜੀ ਦੇ ਅੱਗੇ ਲਿਆ ਸੁੱਟੀ ਅਤੇ ਬਿੱਲੀ ਡਰਦੀ ਭੱਜ ਗਈ। ਸੱਚੇ ਪਾਤਸ਼ਾਹ ਜੀ ਵੇਖ ਕੇ ਚੂਹੀ ਵਿਚਾਰ ਲੱਗ ਪਈ ਵੀ ਪਰਮੇਸ਼ਰ ਨੇ ਆਪ ਹੀ ਵਿੱਦ ਬਣਾ ਦਿੱਤੀ ਹੈ। ਮਾਤਾ ਸੁਲੱਖਣੀ ਜੀ ਨੂੰ ਇਹ ਦਿਖਾਉਣ ਵਾਸਤੇ ਵੀ ਕਾਰਨ ਕੀ ਹੈ, ਸਿੱਖ ਦੀ ਇਹ ਕਿਉਂ ਵਸਤੂ ਹੈ, ਗੁਰਿਆਈ ਗੱਦੀ ਅਸੀਂ ਅੱਜ ਵਿਖਾਈ ਦਿੰਦੇ ਹਾਂ। ਮਹਾਰਾਜ ਕਹਿਣ ਲੱਗੇ ਬਾਬਾ ਸ਼੍ਰੀ ਚੰਦ ਜੀ ਨੂੰ ਕਿ ਪੁੱਤਰ ਸ਼੍ਰੀ ਚੰਦ, ਆ ਚੂਹੀ ਵੇਖੋ ਮਰੀ ਹੋਈ ਬਿੱਲੀ ਸੁੱਟ ਗਈ ਤੁਹਾਡੇ ਅੱਗੇ, ਵੇਖੋ ਪਈ ਆਪਣੇ, ਇਹਨੂੰ ਤੁਸੀਂ ਚੌਕੇ ਦੇ ਬਾਹਰ ਸੁੱਟ ਆਓ। ਇਹ ਚੰਗੀ ਨਹੀਂ ਲੱਗਦੀ ਇਸ ਸੰਗਤ ਵਿੱਚ ਇਸ ਤਰ੍ਹਾਂ, ਇਹਨੂੰ ਤੁਸੀਂ ਨਾ ਦੂਰ ਸੁੱਟ ਆਓ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਪਿਤਾ ਜੀ ਇਹ ਮੈਂ ਪਖੰਡ ਜਾਣਦਾ ਹਾਂ, ਆ ਮਦਾਰੀ ਦੇ ਵੇਖੇ ਤਮਾਸ਼ਾ ਕਰਦੇ ਕਿ ਉਹ ਆ ਖੰਭਾਂ ਦੇ ਕਬੂਤਰ ਬਣਾ ਕੇ ਡਾ ਦਿੰਦੇ ਹੈ, ਆ ਕਈ ਤਰ੍ਹਾਂ ਜੋ ਸਵਾਗਤ ਕਰਕੇ ਦਿਖਾ ਦਿੰਦੇ ਹੈ, ਉਸੇ ਤਰ੍ਹਾਂ ਤੁਸਾਂ ਨੇ ਕੀਤਾ ਹੈ, ਆ ਸੂਰ ਕੁੱਤੇ ਲੈ ਕੇ ਅਤੇ ਕਦੀ ਭੌਂਦੇ ਫਿਰਦੇ ਹੋ, ਕਦੀ ਮੁਰਦਾ ਵਿਖਾ ਦਿੰਦੇ ਹੋ, ਆ ਕਦੀ ਮੁਰਦੇ ਦੀ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਦਿੰਦੇ ਹੋ। ਤੁਹਾਡੇ ਮਨ 'ਚ ਜਿਹੜਾ ਕਪਟ ਹੈ ਵੀ ਲੈਣਾ ਜੀ ਨੂੰ ਗੁਰਿਆਈ ਦੇਣੀ ਉਹ ਤਾਂ ਮੈਂ ਜਾਣਦਾ ਹੀ ਹਾਂ, ਮੈਂ ਇਹੋ ਜਿਹਾ ਵੇਖਣ ਦਾ ਕੋਈ ਮੈਂ ਨਹੀਂ ਰੱਖਦਾ ਇਹੋ ਜਿਹੇ ਕੰਮ, ਮੈਂ ਨਹੀਂ ਜਿਹੜਾ ਹੈ ਤੁਹਾਡੇ ਆਖੇ ਲੱਗਦਾ, ਮੈਂ ਨਹੀਂ ਤੁਸੀਂ ਸੁੱਟ ਸਕਦਾ। ਮਹਾਰਾਜ ਮੌਜ ਦੇ ਮਾਣਕ ਚੁੱਪ ਰਹੇ। ਦੂਜੀ ਵਾਰ ਸਤਿਗੁਰੂ ਜੀ ਨਹੀਂ ਕਹਿੰਦੇ ਸਨ, ਬਾਬਾ ਲਖਮੀ ਦਾਸ ਜੀ ਨੂੰ ਕਿਹਾ ਹੈ ਪੁੱਤਰ ਆ ਚੂਹੀ ਵੇਖੋ ਚੰਗੀ ਨਹੀਂ ਲੱਗਦੀ ਪਈ ਸੰਗਤ ਵਿੱਚ, ਇਹਨੂੰ ਪਰੇ ਸੁੱਟ ਗਿਆ ਬਾਹਰ। ਕਹਿਣ ਲੱਗੇ ਪਿਤਾ ਜੀ ਆਹ ਕੀ ਹੈ, ਜੋ ਵੱਡੇ ਭਰਾਤਾ ਨੇ ਬਚਨ ਕਹੇ ਬਿਲਕੁਲ ਠੀਕ ਹੈ, ਇਹੋ ਜਿਹਾ ਕੰਮ ਤੁਸੀਂ ਸਾਡੇ ਕੋਲ ਕਰਾਉਂਦੇ ਹੋ ਜਿਹੜਾ ਕਰਨ ਵਾਲਾ ਨਹੀਂ ਹੈ, ਜੇ ਕਹਿੰਦੇ ਹੋ ਤਾਂ ਆ ਸੇਵਕਾਂ ਪਾਸੋਂ ਸੁਟਵਾ ਦਿੰਦੇ ਹਾਂ ਪਰ ਮੈਂ ਨਹੀਂ ਸੁੱਟਾਂਗਾ। ਮਹਾਰਾਜ ਕਹਿੰਦੇ ਚਲੋ ਠੀਕ ਹੈ ਪੁੱਤਰੋ, ਭਾਈ ਲਹਿਣਾ ਜੀ ਨੂੰ ਕਿਹਾ ਹੈ, ਦੇਖਿਆ ਪਹਿਲਾਂ ਗੁਰੂ ਜੀ ਨੇ ਮਿਹਰ ਭਰੀ ਦ੍ਰਿਸ਼ਟੀ ਨਾਲ, ਪਰ ਭਾਈ ਲਹਿਣਾ ਜੀ ਤਾਂ ਪਹਿਲਾਂ ਤਿਆਰ ਰਹਿੰਦੇ ਸਨ। ਮਹਾਰਾਜ ਕਹਿਣ ਲੱਗੇ ਭਾਈ ਲਹਿਣਾ ਜੀ ਹਲੇ ਇੰਨਾ ਹੀ ਕਿਹਾ ਹੀ ਹੈ, ਸੁਣ ਤਾਂ ਸਾਰਾ ਕੁਝ ਰਹੇ ਸੀ, ਉਹ ਚੂਹੀ ਜਿਹੜੀ ਅੱਧੀ ਮਰੀ ਹੋਈ ਹੱਥ ਵਿੱਚ ਫੜੀ ਹੈ ਅਤੇ ਦੂਰ ਜਾ ਕੇ ਸੁੱਟ ਆਏ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਇਹ ਮੂਲ ਚੰਦ ਦੀ ਪੁੱਤਰੀ, ਇਹ ਸੁਲੱਖਣੀ ਬਾਬਾ ਸ਼੍ਰੀ ਚੰਦ ਦੀ ਮਾਤਾ, ਆ ਵੇਖ ਆਪਣੇ ਪੁੱਤਰਾਂ ਨੂੰ ਪੁੱਤਰ ਨਾ ਜਾਣੋ, ਦੱਸੋ ਹੁਣ ਆ ਸੇਵਾ ਕੌਣ ਕਰਦਾ ਹੈ, ਗੁੱਸਾ ਕਰਦੇ ਹੋ, ਰੋਸ ਕਰਦੇ ਹੋ ਕਿ ਗੁਰਿਆਈ ਪੁੱਤਰਾਂ ਨੂੰ ਨਹੀਂ ਦੇ ਰਹੇ ਅਤੇ ਆ ਸੇਵਕ ਨੂੰ ਦੇ ਰਹੇ, ਵੱਖਰੀ ਰੀਤੀ ਚਲਾ ਦਿੱਤੀ ਕਲਯੁੱਗ ਵਿੱਚ, ਇਹ ਕੀ ਹੈ? ਪਰ ਰੋਸ ਨਹੀਂ ਕਰਨਾ ਚਾਹੀਦਾ, ਤੁਹਾਨੂੰ ਪਤਾ ਹੈ ਕਿ ਜਿਹੜਾ ਪਾਣੀ ਦਾ ਸੁਭਾਅ ਹਮੇਸ਼ਾ ਨੀਵਾਨ ਨੂੰ ਜਾਣਾ, ਨੀਵੇਂ ਪਾਸੇ ਨੂੰ। ਇਹ ਪਾਣੀ ਦੀ ਚਾਲ ਹੈ, ਇਹਦੀ ਨਿਮਰਤਾ ਹੈ, ਪਾਣੀ ਦਾ ਸੁਭਾਅ ਹੈ। ਨੀਵੇਂ ਥਾਂ 'ਤੇ ਜਾ ਕੇ ਉਹਨੇ ਸਥਾਨ ਭਰ ਦਿੰਦਾ ਹੈ। ਉੱਚੇ ਟਿੱਬਿਆਂ ਨੂੰ ਕਦੀ ਪਾਣੀ ਨਹੀਂ ਚੜ੍ਹਦਾ ਹੈ। ਜੇ ਉੱਚੇ ਟਿੱਬਿਆਂ 'ਚ ਪਾਣੀ ਆ ਮੀਂਹ ਨਾਲ ਭਰ ਵੀ ਜਾਵੇ ਤਾਂ ਉੱਥੇ ਉਹ ਖਲੋਤਾ ਹੋਇਆ ਬਦਬੂ ਮਾਰ ਲੱਗ ਪੈਂਦਾ ਹੈ, ਕੀੜੇ ਚੱਲ ਜਾਂਦੇ ਹੈ। ਪਰ ਜਿਹੜੇ ਚੱਲਦੇ ਪਾਣੀ ਨਿਵਾਣ ਨੂੰ ਪਾਣੀ, ਉਹਨਾਂ 'ਚ ਕਦੀ ਕੀੜੇ ਨਹੀਂ ਪੈਂਦੇ, ਉਹ ਪਾਣੀ ਭਲਿਆਈ ਯੋਗ ਹੈ। ਇਸ ਕਰਕੇ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਆ, ਉੱਚਿਆਂ ਨੂੰ ਨਹੀਂ। ਭਾਈ ਲੈਣਾ ਜੀ ਦੇ ਵੇਖੋ, ਜਿਵੇਂ ਇੱਕ ਰੁੱਖ ਹੁੰਦਾ ਹੈ, ਉਹਨੂੰ ਫਲ ਲੱਗ ਜਾਂਦੇ ਹੈ, ਜਿਉਂ ਜਿਉਂ ਉਹਨੂੰ ਫਲ ਭਾਰੀ ਲੱਗਦਾ ਨੀਵਾਂ ਹੋ ਹੀ ਜਾਂਦਾ ਹੈ। ਇਸੇ ਤਰ੍ਹਾਂ ਭਾਈ ਲੈਣਾ ਜੀ ਨੂੰ ਨਿਮਰਤਾ ਦੇ ਫਲ ਲੱਗਾ ਹੋਇਆ ਹੈ, ਦਿਨ ਬੇ ਦਿਨ ਨੀਵੇਂ ਹੁੰਦੇ ਜਾ ਰਹੇ ਹੈ। ਇਹ ਤਾਂ ਹੀ ਉਹਨਾਂ ਦੀ ਵਸਤੂ ਹੈ ਗੁਰਿਆਈ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜੈ। ਗੁਰਮੁਖ ਹੋਵੇ ਸੋ ਭਾਣਾ ਮੰਨੇ, ਸਹਿਜੇ ਹਰਸ ਪੀਜੈ। ਗੁਰਮੁਖ ਜਿਹੜੇ ਹੋਵੇ ਉਹ ਭਾਣਾ ਮੰਨਦੇ, ਗੁਰੂ ਦਾ ਹੁਕਮ ਮੰਨਦੇ ਹੈ, ਸਹਿਜ ਅਵਸਥਾ ਵਿੱਚ ਗਿਆਨ ਵਿੱਚ ਹੋ ਕੇ ਨਾਮ ਦਾ ਰਸ ਪੀਂਦੇ ਹੈ। ਇਹਦੇ ਸੇਵਕ ਕੀ ਓੜਕ ਨਿਭੀ ਪ੍ਰੀਤ, ਜਿਹੜੇ ਸੇਵਕ ਪ੍ਰੀਤੀ ਨਿਭਾਉਂਦੇ ਉਹਨਾਂ ਦੀ ਵਸਤੂ ਹੈ ਗੁਰਿਆਈ, ਇਹ ਕਿਸੇ ਦੀ ਨਹੀਂ ਹੈ। ਇਹਦੇ ਪਰਮੇਸ਼ਰ ਦਾ ਜੈਸਾ ਹੁਕਮ ਹੈ ਉਸੇ ਤਰ੍ਹਾਂ ਹੁੰਦਾ ਹੈ। ਮਾਤਾ ਸੁਲੱਖਣੀ ਜੀ ਅੱਖੀਂ ਵੇਖ ਕੇ ਵਾਪਸ ਚਲੇ ਗਏ, ਕੁਝ ਕਹਿ ਨਾ ਸਕੇ। ਹੋਰ ਵੀ ਕਈ ਪ੍ਰੀਖਿਆ ਹੋਈਆਂ, ਕੁਝ ਦਿਨ ਹੋਰ ਬੀਤ ਗਏ। ਗੁਰੂ ਮਹਾਰਾਜ ਜੀ ਵਿਖਾਉਣਾ ਚਾਹੁੰਦੇ ਆ, ਕਿਤੇ ਸੰਗਤ ਵਿੱਚ ਗੁਰੂ ਜੀ ਖੜ੍ਹੇ ਸਨ, ਆਲੇ ਦੁਆਲੇ ਸੰਗਤ ਦੀ ਭੀੜ, ਦੋਨੋਂ ਸਪੁੱਤਰ ਵੀ ਸਾਥ, ਭਾਈ ਲਹਿਣਾ ਜੀ ਵੀ ਉੱਥੇ, ਮਾਤਾ ਸੁਲੱਖਣੀ ਜੀ ਆ ਗਏ। ਮਹਾਰਾਜ ਜੀ ਫਿਰ ਦਿਖਾਉਣਾ ਚਾਹੁੰਦੇ, ਸੱਚੇ ਪਾਤਸ਼ਾਹ ਜੀ ਦੇ ਹਸਤ ਕਮਲਾਂ ਵਿੱਚ ਬੜਾ ਸੁੰਦਰ ਕਾਂਸੀ ਦਾ ਲੋਟਾ ਸੀ, ਬਰਤਨ, ਅਤੇ ਗੁਰੂ ਜੀ ਚਿੱਕੜ ਦੇ ਲਾਗੇ ਸਨ। ਇੱਕ ਟੋਇਆ ਸੀ, ਉਹਦੇ ਵਿੱਚ ਪਾਣੀ ਭਰਿਆ ਸੀ, ਚਿੱਕੜ ਬੜਾ ਹੋਇਆ ਸੀ ਕਾਲੇ ਰੰਗ ਦਾ। ਮਹਾਰਾਜ ਜੀ ਨੇ ਉਹ ਪਰਖ ਵਾਸਤੇ, ਸਿੱਖਾਂ ਨੂੰ ਵਿਖਾਉਣ ਵਾਸਤੇ, ਬਾਬਾ ਬੁੱਢਾ ਸਾਹਿਬ ਜੀ ਵੀ ਪਾਸ ਹੀ ਸਨ, ਭਾਈ ਭਗੀਰਥ ਜੀ ਵੀ, ਮਹਾਰਾਜ ਜੀ ਨੇ ਉਹ ਲੋਟਾ ਜਿਹੜਾ ਚਿੱਕੜ ਵਿੱਚ ਸੁੱਟ ਦਿੱਤਾ। ਉਹ ਚਿੱਕੜ ਵਿੱਚ ਲੋਟਾ ਡੁੱਬ ਗਿਆ। ਮਹਾਰਾਜ ਦਿਖਾਉਣ ਵਾਸਤੇ ਸਿੱਖਾਂ ਨੂੰ ਵੀ ਕਾਰਨ ਕੀ ਹੈ, ਇਹ ਗੁਰੂ ਘਰ ਦੀ ਸੇਵਾ ਕਿਵੇਂ ਹੈ, ਸਿੱਖੀ ਕਿਵੇਂ ਹੈ। ਮਹਾਰਾਜ ਕਹਿੰਦੇ, ਪੁੱਤਰ ਸ਼੍ਰੀ ਚੰਦ, ਆ ਬਰਤਨ ਜਿਹੜਾ ਲੋਟਾ ਡਿੱਗ ਪਿਆ ਚਿੱਕੜ ਵਿੱਚ, ਇਹਨੂੰ ਕੱਢ ਕੇ ਲਿਆਓ ਅਤੇ ਇਹਨੂੰ ਬਣਾ ਸਵਾਰ ਕੇ ਚੰਗੀ ਤਰ੍ਹਾਂ ਮਾਂਜ ਕੇ ਸਾਨੂੰ ਦੇ ਦਿਓ। ਕਹਿਣ ਲੱਗੇ, ਪਿਤਾ ਜੀ ਆਪਣੇ ਕੋਲ ਕੀ ਲੋਟਿਆਂ ਦੀ ਕਮੀ ਹੈ, ਇੱਕ ਨਹੀਂ ਲੱਖਾਂ ਲੋਟੇ ਹਨ। ਵੈਸੇ ਵੀ ਮੈਂ ਵਸਤਰ ਬੜੇ ਨਵੇਂ ਪਾਏ ਹੋਏ ਹੈ, ਆ ਚਿੱਕੜ 'ਚ ਬੜਾ ਗੰਦੇ ਹੋ ਜਾਣਗੇ ਵਸਤਰ, ਮੈਂ ਤਾਂ ਨਹੀਂ ਲੋਟਾ ਕੱਢਦਾ, ਮੈਂ ਨਹੀਂ ਕੱਢ ਸਕਦਾ। ਸੇਵਕਾਂ ਨੂੰ ਕਹੋਗੇ ਤਾਂ ਆ ਬਥੇਰੇ ਨੌਕਰ ਚਾਕਰ ਹੈ, ਕਹਿ ਦਿੰਦੇ ਦਾਸਾਂ ਨੂੰ, ਉਹ ਕੱਢ ਦੇਣਗੇ। ਮਹਾਰਾਜ ਕਹਿੰਦੇ, ਠੀਕ ਪੁੱਤਰ, ਜਿਵੇਂ ਤੁਹਾਡੀ ਮੌਜ ਹੈ। ਬਾਬਾ ਲਖਮੀ ਦਾਸ ਜੀ ਨੂੰ ਕਿਹਾ, ਛੋਟੇ ਸੁਪੁੱਤਰ ਜੀ ਨੂੰ, ਉਹਨਾਂ ਵੀ ਉਵੇਂ ਜਵਾਬ ਦਿੱਤਾ, ਪਿਤਾ ਜੀ ਤੁਸੀਂ ਨਾ ਬੜੇ ਸਿਆਣੇ ਹੋ, ਆਹ ਜਿਹੜਾ ਘਟੀਆ ਕੰਮ ਸਾਡੇ ਕੋਲ ਕਰਾਉਂਦੇ, ਸਾਨੂੰ ਸੰਗਤ ਵਿੱਚ ਨੀਵਾਂ ਵਿਖਾਉਂਦੇ ਹੋ, ਸਾਨੂੰ ਆ ਚਿੱਕੜ ਵਿੱਚ ਵਾੜਦੇ ਹੋ, ਪਿਛਾਕੇ ਸਾਡੇ ਗੰਦੇ ਹੋ ਜਾਣਗੇ, ਸੰਗਤ ਸਾਡੇ 'ਤੇ ਹੱਸੇਗੀ, ਜਵਾਬ ਦੇ ਦਿੱਤਾ ਮਹਾਰਾਜ ਜੀ ਨੂੰ। ਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਕਹਿਣ ਲੱਗੇ, ਇਸ਼ਾਰਾ ਕਰਨ ਹੀ ਲੱਗੇ ਨੇ, ਵੇਖਿਆ ਹੀ ਹੈ, ਅੱਧਾ ਮੁੱਖ 'ਚ ਵਚਨ ਹੈ, ਅੱਧਾ ਬਾਹਰ ਹੈ, ਕਿ ਭਾਈ ਲਹਿਣਾ ਜੀ ਲੋਟਾ ਨਹੀਂ ਜਗਿਆ ਹੈ, ਪਰ ਭਾਈ ਲਹਿਣਾ ਜੀ ਹੱਥ ਜੋੜ ਕੇ ਮਹਾਰਾਜ ਦੀ ਆਗਿਆ ਪਾਉਣ ਤੋਂ ਪਹਿਲਾਂ ਛਾਲ ਮਾਰ ਕੇ ਉਹ ਚਿੱਕੜ ਵਾਲੇ ਟੋਏ 'ਚ ਵੜ ਗਏ ਹੈ। ਉਹ ਜੋ ਚਿੱਕੜ ਵਿੱਚ ਛਾਲ ਮਾਰੀ, ਉਹ ਸਾਰੇ ਨਵੇਂ ਵਸਤਰ ਪਾਏ ਸੀ, ਬੜੇ ਸੁੰਦਰ ਚਿੱਟੇ ਉੱਜਲ ਹੈ, ਉਹ ਸਾਰੇ ਦੇ ਸਾਰੇ ਚਿੱਕੜ ਵਾਲੇ ਹੋ ਗਏ। ਸੀਸ ਉੱਪਰ ਦਸਤਾਰ ਸਜਾਈ ਹੈ, ਦਸਤਾਰ ਤੱਕ, ਮੁੱਖ ਦੇ ਦਾੜਾਂ ਤੱਕ ਸਾਰਾ ਚਿੱਕੜ ਹੀ ਚਿੱਕੜ ਭਰ ਗਿਆ। ਪਰ ਉਹ ਪ੍ਰਵਾਹ ਨਹੀਂ ਕੀਤੀ, ਮਹਾਰਾਜ ਦੀ ਸੇਵਾ ਹੈ ਨਾ, गुरु जी की मौज है ते सिखां दा ए धर्म है गुरमुख करनी कार कमाए। गुरमुख दा काम की है परमेश्वर की भगती करनी ते गुरु की कार गई सेवा कमाए। ये गुरमुख है उंज गुरमुख नहीं साढ़े वर्गा नाम का। भाई लहणा जी ने लोटा कढ़िया बना सवार के धो के चंगी तरह मांझ के गुरु नानक देव महाराज चरणा में रख दिता, सच्चे पातशाह जी आ लोटा लै लो। तो भाई लहणा जी दे सारे वस्त्र चिकड़ी चिकड़ नाल भर गए। संगतां वेख के कई अखां नेत्रां विचों जल वह आया वेख के सेवा ते धन ही धन कह रहे भाई लहणा धन है, भाई लहणा धन है। गुरु नानक देव महाराज जी वेख के ऐसे प्रसन्न होए, कहन लगे पुरखाए ते जिहड़ी सिखी है ना इस तरह की है, गुरमुखताई इस तरह ही है। वल हो निक्की आखी है गुरसिखी सहण सुन गुरसिख पालै, गुरसिख लंघे प्रेम प्याले। प्रेम के प्याले विच गुरु दा सिख लंघे ये सिखी है। वल हो निक्का आखी है गुरपंथ निराला, ये गुरु दा मार्ग निराला वखरा वाल तो निक्का ही है। खन्यो तिखी बहुत टीणी उस उपर है मार्ग मेरा, भगत फरीद महाराज जी भी कहते हैं। पुरखा ये सिखी इवें ही है, भगतों की चाल ही ऐसी है, गाखड़े रस्ते दे चलना बिखड़े पैंडे दे चलना। भगतों की चाल निराली, चाला निराली, भगता हकीरी बिखम मार्ग चलना। लभ लोभ अहंकार ताज तृष्णा बहुत नाही बोलना, ये चाल निराली है भगतों की, ये भगतों के काम है। ऐसा उस सिख कही दा गुरु दा पुरखा तेरी सेवा प्रवान है। महाराज बड़े प्रसन्न होए। गुरु अंगद देव महाराज जो भाई लहणा दे रूप सन, गुरु महाराज चरणा दे टै पए, चरण घुट के सतगुरु जी दे पकड़ ले, विराग कर करके चरण धो छे, कहन लगे सच्चे पातशाह जी असी गरीब की सेवा कर सकते हैं आप दी, ये तो महाराज तुसीं सेवा करा रहे हो, असी कौन होंगे सेवा करने वाले। महाराज तेरा तुझको सौंप दे क्या लाग है मेरा, सच्चे पातशाह मन तन ताडा ही है, तुहानू देंदिया साडा महाराज की है, असी की दिता, साडा कुछ होवे ते दईए, साडा होवे ते असी सेवा करिए। शरीर भी ताडा है, मन ताडा, तन ताडा है। महाराज बड़े प्रसन्न होए। सारियां प्रीख्यावां जो पास होए भाई लहणा जी, ऐसी भावना वेख के बाबा बुढ़ा साहब जी के मन च भी यह गल आ गई भी सेवा तो असीं भी बड़ी करते हाँ, ये मन च शंका सी। पर उस दिन वो शंका दूर हो गया जिस दिन गुरु जी ने अद्धी रात कहा भी रात किन्नी करेंदी है। बाबा बुढ़ा साहब जी ने कहा है तो कहन लगे महाराज अद्धी रात हो गई है अद्धी रही है। महाराज कहन लगे भी बाबा बुढ़ा साहब जी तुहानू किवें पता है, कहिंदे महाराज असीं जट जिमीदार हुंदे आ, हल जोतदे आ, सानू सारा कुछ पता है रात कित्थे गई है। पर गुरु अंगद देव महाराज जी ने ऐसा नहीं कहा है, सच्चे पातशाह जी ये ताडी गति है, ताडी मित मर्यादा महाराज जिन्नी आप जी की कृपा नाल बीत गई है वह लंघ गई है, जिन्नी आप जी चाहते हो उन्नी महाराज रह गई है, जिनी आपने रात रखी है वह रह गई। गुरु नानक देव महाराज जी की हर सिक्ख्या पूरे भाई लहणा जी जो कि परमेश्वर वालों तुर तो ही दास स्वरूप गुरु जी सन, पर एक सेवा की रीति करके दिखाई है। गुरु अंगद देव महाराज जी की सेवा एक काखड़ी राह वेख के, गाढ़ी राह वेख के गुरु नानक देव महाराज ने अपने कंठ नाल लाया। सारी संगत दे विच गुरियाई दा तिलक बाबा बुढ़ा साहब जी पासों दिवाया, पंज पैसे नारियल दे दिते, रख करके मत्था टेके तीन प्रदक्षणा कीतियां, फिर मत्था टेकया है। पंज पैसे रखे है कि दुनिया दी तिना लोकां दी जिहड़ी माया है ये अज तो गुरु अंगद देव महाराज के चरणा की दासी है। नारियल गुरु जी ने अगे रखा भी सारे देवी देवते कौलिए पीर पगंबरां दे सारे जिन्हें सिर है ये अज तो गुरु अंगद देव महाराज जी के चरणा के हैं। ਭਾਵ ਗੁਰੂ ਅੰਗਦ ਦੇਵ ਮਹਾਰਾਜ ਚਰਨਾਂ ਨਾਲ ਲੱਗਣ। ਤਿੰਨ ਪ੍ਰਕਰਮਾਂ ਸਤਿਗੁਰੂ ਜੀ ਨੇ ਕੀਤੀਆਂ, ਗੁਰਿਆਈ ਦਾ ਤਿਲਕ ਦਿੱਤਾ, ਨਾ ਲੈਣੇ ਦੀ ਫਹਿਰਾਈਐ, ਨਾਨਕ ਦੋਹੀ ਖੱਟੀਐ, ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟੀਐ, ਝੁੱਲੇ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹੱਟੀਐ। ਗੁਰਿਆਈ ਬਖਸ਼ ਦਿੱਤੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਸੱਚੇ ਪਾਤਸ਼ਾਹ ਜੀ ਨੇ 1596 ਬਿਕਰਮੀ ਸੰਮਤ ਜਿਹੜੀ ਵਧੀ ਸੀ ਹਨੇਰ ਪਾਕ ਸਿਕੰਦਰ ਮਾਂ ਦਾ ਪੰਜਵੀਂ ਸਰਾਦ ਸ੍ਰੀ ਕਰਤਾਰਪੁਰ ਸਾਹਿਬ 6 ਅਕਤੂਬਰ 1539 ਈਸਵੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ 5 ਦਿਨ ਪਹਿਲਾਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਿਆਈ ਬਖਸ਼ੀ। ਇਸ ਤਰ੍ਹਾਂ ਭਾਈ ਗੁਰਦਾਸ ਜੀ ਲਿਖਦੇ ਹੈ, ਥਾਪਿਆ ਲਹਿਣਾ ਜੀਵ ਦੇ ਗੁਰਿਆਈ ਸਿਰ ਛੱਤਰ ਫਿਰਾਇਆ, ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ, ਲਖ ਨਾ ਕੋਈ ਸਕਈ ਆਚਰਜੇ ਆਚਰਜ ਦਿਖਾਇਆ, ਕਾਇਆ ਪਲਟ ਸਰੂਪ ਬਣਾਇਆ। ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣਾ ਕਾਇਆ ਬਦਲੀ ਹੈ, ਜੋਤ ਉਹੀ ਹੈ, ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟੀ ਹੈ। ਐਸੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਵਨਾ ਨਾਲ ਸੇਵਾ ਕੀਤੀ, ਜੋ ਗੁਰ ਸੇਵਾ ਤਪਾਂ ਸਿਰ ਤਪ ਸਾਰ। ਸੱਚੇ ਪਾਤਸ਼ਾਹ ਜੀ ਗੁਰਤਾ ਦੇ ਬਿਰਾਜਮਾਨ 12 ਸਾਲ 6 ਮਹੀਨੇ 14 ਦਿਨ ਰਹੇ, 47 ਸਾਲ 11 ਮਹੀਨੇ 3 ਦਿਨ ਗੁਰੂ ਜੀ ਸੰਪੂਰਨ ਜਿਹੜੀ ਅਵਸਥਾ ਉਮਰਾਂ ਬਿਤਾਈ। ਅਤੇ ਸੱਚੇ ਪਾਤਸ਼ਾਹ ਜੀ ਨੇ ਐਸਾ ਤਪ ਕੀਤਾ, ਐਸਾ ਜਪ ਕੀਤਾ, ਜਿਹੜੀ ਆਪਾਂ ਕਹਿਣੀ ਕਥਨੀ ਸਾਧ ਸੰਗਤ ਜੀ ਕਹਿ ਨਹੀਂ ਸਕਦੇ। ਗੁਰੂ ਮਹਾਰਾਜ ਜੀ ਦੇ ਸਿੱਖ ਹੀ ਇੰਨੇ ਮਹਾਨ ਹੈ ਜਿਹਨਾਂ ਅਸੀਂ ਸੇਵਾ ਕੀਤੀ ਹੈ, ਗੁਰੂ ਮਹਾਰਾਜ ਦੀ ਗੱਲ ਤਾਂ ਆਪਾਂ ਕਰ ਹੀ ਨਹੀਂ ਸਕਦੇ। ਸੱਚੇ ਪਾਤਸ਼ਾਹ ਜੀ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹੈ ਭਗਤ ਰਸਨਾ ਬਾਬਾ ਫਰੀਦ ਜੀ ਤੋਂ ਕਿ ਫਰੀਦਾ ਦਰ ਦਰਵੇਸੀ ਗਾਖਣੀ ਚੱਲਾਂ ਦੁਨੀਆ ਪੱਤ, ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ। ਕਿ ਫਰੀਦਾ ਇਹ ਜਿਹੜੀ ਪਰਮੇਸ਼ਰ ਦੇ ਦਰ ਦੀ ਦਰਵੇਸ਼ੀ ਹੈ ਨਾ, ਸੰਤ ਬਣਨਾ, ਸਾਧ ਬਣਨਾ, ਫਕਰ ਬਣਨਾ, ਇਹ ਜਿਹੜਾ ਤੂੰ ਫਕਰ ਬਣਿਆ ਫਿਰਦਾ ਹੈ, ਬੜਾ ਗਾਖੜੀ ਰਾਹ, ਬੜਾ ਔਖਾ ਰਾਹ, ਕਠਿਨ ਰਾਹ ਹੈ। ਚੱਲਣਾ ਦੁਨੀਆ ਪੱਤ, ਪਰ ਤੂੰ ਚੱਲਣਾ ਚਾਹੁੰਦਾ ਦੁਨੀਆ ਦੀ ਲੋਕਾਂ ਤਰ੍ਹਾਂ, ਸੰਤ ਵੀ ਬਣ ਜਾਵਾਂ, ਲੋਕਾਂ ਦੇ ਵਿੱਚ ਵੀ ਮੇਰਾ ਪ੍ਰਭਾਵ ਰਹੇ, ਲੋਕ ਵੀ ਮੈਨੂੰ ਮੰਨਣ। ਪਰ ਕਹਿੰਦੇ ਬੰਨ ਉਠਾਈ ਪੋਟਲੀ, ਕਹਿੰਦੇ ਆ ਜਿਹੜੀ ਫਕਰ ਬਣੇ ਦੀ ਤੂੰ ਪੋਟਲੀ ਬੰਨ ਕੇ ਉਠਾਈ ਫਿਰਦਾ ਹੈ ਫਰੀਦਾ, ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ, ਹੁਣ ਤੂੰ ਕਿੱਥੇ ਜਾਣਾ ਚਾਹੁੰਦਾ ਵਾਂ, ਕੀ ਤੂੰ ਕਰਨਾ ਚਾਹੁੰਦਾ ਵਾਂ, ਕਿਉਂਕਿ ਅਲੋਕ ਕਈ ਗੁਰੂ ਵਾਲੇ ਬਣ ਜਾਂਦੇ ਹੈ, ਸਿੱਖ ਧਰਮ ਵਿੱਚ ਸਿੱਖੀ ਉਧਾਰਨ ਕਰ ਲੈਂਦੇ ਹੈ, ਕੋਈ 1-2 ਸਾਲ ਦਾ ਰੰਗ ਚੜ੍ਹਦਾ ਅਤੇ ਫਿਰ ਵਿਚਾਰੇ ਉਹ ਜੀ ਕਰਦਾ ਦੁਨੀਆ ਦੇ ਲੋਕਾਂ ਵਾਂਗ ਜੀਣ ਦਾ, ਕਿ ਲੋਕ ਮੌਜਾਂ ਮਾਣਦੇ ਅਤੇ ਮੈਂ ਕਿਉਂ ਨਹੀਂ ਮਾਣ ਰਿਹਾ, ਮੈਂ ਕਿਉਂ ਐਵੇਂ ਹਿੰਮਤ ਛਾ ਕੇ ਤੰਗ ਹੋ ਗਿਆ, ਆ ਸਾਰੇ ਕੰਮ ਹੀ ਮੇਰੇ ਛੁੱਟ ਗਏ ਆ। ਪਰ ਭਗਤ ਮਹਾਰਾਜ ਕਹਿੰਦੇ ਤੂੰ ਇਹ ਜਿਹੜੀ ਹੁਣ ਤੂੰ ਦਰਵੇਸ਼ੀ ਧਾਰਨ ਕਰ ਲਈ ਹੈ, ਫਕਰ ਪੁਣਾ ਆ ਸਾਧੂ ਪਰਮੇਸ਼ਰ ਦੇ ਘਰ ਦਾ ਬਣ ਗਿਆ ਸਿੱਖ, ਇਹਨੂੰ ਤੂੰ ਛੱਡ ਕੇ ਆ ਲੋਕਾਂ ਦੇ ਰਸਤੇ 'ਤੇ ਨਾ ਪੈ, ਮੁੜ ਕੇ ਔਖਾ ਹੋਵੇਗਾ, ਜਿਵੇਂ ਲੋਕ ਕਦੀ ਹੱਸਦੇ ਅਤੇ ਕਦੀ ਰੋਂਦੇ ਆ, ਤੂੰ ਵੀ ਇਸੇ ਤਰ੍ਹਾਂ ਹੋਊਗਾ, ਤੈਨੂੰ ਨਿਮਾਣ ਨਿਮਾਣਾ ਹੀ ਰਹਿ, ਗੁਰੂ ਦੀ ਸਿੱਖੀ ਕਮਾ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਅੱਜ ਦੇ ਦਿਨ ਸਤਿਗੁਰੂ ਜੀ ਨੇ ਖਡੂਰ ਸਾਹਿਬ ਫਿਰ ਵਸਾਇਆ, ਫਿਰ ਆਣ ਸਤਿਗੁਰ ਖਡੂਰ, ਖਡੂਰ ਸਾਹਿਬ ਮਹਾਰਾਜ ਜੀ ਨੇ ਵਸਾਇਆ ਹੈ, ਜਿੱਥੇ ਗੁਰੂ ਜੀ ਦੇ ਸਥਾਨ ਹੈ, ਬੜੇ ਮਹਾਨ, ਬੜੀ ਗੁਰੂ ਕੀ ਸੰਗਤ ਅੱਜ ਸ਼ਰਧਾ ਭਾਵਨਾ ਨਾਲ ਖਡੂਰ ਸਾਹਿਬ ਗੁਰੂ ਜੀ ਦਾ ਗੁਰਿਆਈ ਦਿਵਸ ਮਨਾ ਰਹੀ ਹੈ। ਹੋਰ ਵੀ ਜਿੱਥੇ ਨਾਨਕ ਨਾਮ ਲੇਵਾ ਸੰਗਤ ਦੇਸ਼ਾਂ ਵਿਦੇਸ਼ਾਂ ਵਿੱਚ ਹੈ, ਗੁਰੂ ਨਾਨਕ ਦੇਵ ਮਹਾਰਾਜ ਗੁਰਤਾ ਗੱਦੀ ਦਿਵਸ ਮਨਾ ਰਹੇ ਹੈ। ਆਪ ਸੰਗਤਾਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ ਦਿਵਸ ਦੀਆਂ ਬੇਨਤ ਬੇਨਤ ਵਧਾਈਆਂ। ਜਿਨ੍ਹਾਂ ਗੁਰਾਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਕੰਠ ਨਾਲ ਲਾ ਕੇ ਕਿਹਾ ਕਿ ਅਸਾਂ ਨੇ ਤੁਹਾਨੂੰ ਆਪਣੇ ਅੰਗਾਂ ਤੋਂ ਬਣਾ ਦਿੱਤਾ ਹੈ, ਤੁਸੀਂ ਸਾਡਾ ਹੀ ਸਰੂਪ ਹੋ, ਸਾਡੇ ਅੰਗ ਹੋ। ਅੰਗ ਦਾ ਅਰਥ ਹੁੰਦਾ ਪੱਖ, ਅਸਾਂ ਨੇ ਤੁਹਾਨੂੰ ਆਪਣਾ ਪੱਖ ਦੇ ਦਿੱਤਾ ਹੈ। ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਮੰਨਣਗੇ ਉਹਨਾਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਆਪਣਾ ਅੰਗ ਦੇਣਗੇ ਭਾਵ ਪੱਖ ਦੇਣਗੇ। ਆਪਣੇ ਅੰਗ ਕਹੀਏ ਆ ਜਿਹੜੇ ਮੋਢੇ ਹੁੰਦੇ ਦੋਵੇਂ, ਇਹਨਾਂ ਨੂੰ ਅੰਗ ਕਿਹਾ ਜਾਂਦਾ। ਗੁਰੂ ਅੰਗਦ ਦੇਵ ਮਹਾਰਾਜ ਆਪਣੇ ਅੰਗਾਂ ਨਾਲ ਉਹ ਸਿੱਖ ਨੂੰ ਲਾਉਣਗੇ। ਅਤੇ ਗੁਰੂ ਜੀ ਨੇ ਇਹ ਬਚਨ ਕੀਤਾ, ਜਿਸਨੂੰ ਤੇਰਾ ਅੰਗ ਤਿਸ ਮੁੱਖ ਉਜਲਾ, ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ। ਹੇ ਗੁਰੂ ਅੰਗਦ ਦੇਵ ਮਹਾਰਾਜ ਜੀ, ਜਿਨ੍ਹਾਂ ਨੂੰ ਤੁਹਾਡਾ ਪੱਖ ਹੋਵੇਗਾ, ਭਾਵ ਜਿਨ੍ਹਾਂ ਨੂੰ ਤੁਸੀਂ ਆਪਣਾ ਪੱਖ ਦਿਓਗੇ, ਅੰਗ ਕਰੋਗੇ, ਜਿਹਦੀ ਸਹਾਇਤਾ ਕਰੋਗੇ, ਉਹਦਾ ਮੁੱਖ ਉਜਲਾ ਲੋਕ ਪਰਲੋਕ ਵਿੱਚ ਉਹ ਨਿਰਮਲ ਤੋਂ ਨਿਰਮਲ, ਉਜਲ ਤੋਂ ਉਜਲ ਹੋਵੇਗਾ। ਇਹ ਬਖਸ਼ਿਸ਼ਾਂ ਕੀਤੀਆਂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਦੂਸਰਾ ਸਰੂਪ ਅੱਜ ਧਾਰਨ ਕੀਤਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਸਾਡੇ 'ਤੇ ਕਿਰਪਾ ਕਰਨ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸੇਵਾ ਭਗਤੀ ਨਾਮ ਦਾਨ ਦੀਆਂ ਦਾਤਾਂ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ, ਜਿਸ ਕਰਕੇ ਸਾਡਾ ਲੋਕ ਸੁਖੀ ਪਰ ਲੋਕ ਸਹੇਲੇ ਹੋ ਸਕੇ। ਜਿਹੜੇ ਗੁਰੂ ਅੱਗੇ ਗੁਰਸਿੱਖੀ ਜੀਵਨ ਭਗਤੀ ਜੀਵਨ ਮੰਗਣਾ ਹੈ, ਇਹ ਸਭ ਤੋਂ ਉੱਤਮ ਹੈ। ਜਿਹੜੀਆਂ ਘਰ ਦੀਆਂ ਚੀਜ਼ਾਂ ਮੰਗਣੀਆਂ ਕਿਸੇ ਕੰਮ ਨਹੀਂ ਹੈ ਮਹਾਰਾਜ ਦੇ ਘਰ ਵਿੱਚ, ਕਿਉਂਕਿ ਇਹ ਸੱਚ ਦਾ ਘਰ ਹੈ, ਸੱਚ ਦਾ ਵਪਾਰ ਇੱਥੇ ਹੁੰਦਾ, ਝੂਠ ਦਾ ਵਪਾਰ ਨਹੀਂ ਹੁੰਦਾ ਹੈ। ਅਸੀਂ ਝੂਠ ਦਾ ਵਪਾਰ ਹੀ ਬਾਹਰ ਖੋਲ੍ਹਿਆ ਹੈ, ਝੂਠ ਦਾ ਵਪਾਰ ਹੀ ਸੱਚੇ ਘਰ 'ਚ ਖੋਲ੍ਹਿਆ ਹੈ, ਪਰ ਸਾਧ ਸੰਗਤ ਜੀ ਜਿਨ੍ਹਾਂ ਨੇ ਭਗਤੀ ਜੀਵਨ ਮੰਗ ਲਿਆ ਹੈ ਉਹਨਾਂ ਨੂੰ ਸੱਤ ਸੰਤੋਖ ਗਿਆਨ ਵੈਰਾਗ ਸਭ ਪ੍ਰਾਪਤ ਹੋ ਗਿਆ ਹੈ। ਜਿਹਨੂੰ ਸੰਤੋਖ ਆ ਗਿਆ ਉਹ ਦੋਵਾਂ ਰੋਟੀਆਂ 'ਚ ਵੀ ਖੁਸ਼ ਹੈ, ਜਿਹਨੂੰ ਸੰਤੋਖ ਨਹੀਂ ਆਇਆ ਉਹ ਭਾਵੇਂ ਪੀਜ਼ੇ ਨਿਊਡਲ ਜੋ ਮਰਜ਼ੀ ਅੱਗੇ ਰੱਖ ਕੇ ਖਾਈ ਜਾਵੇ ਕਦੀ ਰੱਜ ਹੀ ਨਹੀਂ ਸਕਦਾ। ਬਿਨਾਂ ਸੰਤੋਖ ਨਹੀਂ ਕੋ ਰੱਜ ਹੈ ਮਹਾਰਾਜ ਕਹਿੰਦੇ ਹੈ। ਬਿਨਾਂ ਸੰਤੋਖ ਤੋਂ ਬੰਦਾ ਰੱਜ ਨਹੀਂ ਸਕਦਾ, ਉਹ ਨਾਮ ਦੇ ਨਾਲ ਸੰਤੋਖ ਆਉਂਦਾ ਹੈ। ਇਸੇ ਕਰਕੇ ਭਗਤੀ ਜੀਵਨ, ਗੁਰਸਿੱਖੀ ਜੀਵਨ, ਗੁਰਮੁਖ ਜੀਵਨ ਗੁਰੂ ਮਹਾਰਾਜ ਤੋਂ ਮੰਗਣਾ ਚਾਹੀਦਾ। ਜਿਨ੍ਹਾਂ ਨੇ ਇਹ ਕੁਝ ਮੰਗ ਲਿਆ ਉਹਨਾਂ ਨੂੰ ਸਭ ਕੁਝ ਇਹ ਦੁਨਿਆਵੀ ਚੀਜ਼ਾਂ ਦੇ ਆਪਣੇ ਆਪ ਹੀ ਆ ਜਾਂਦੀਆਂ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਆਪਾਂ ਰੋਜ਼ਾਨਾ ਹੀ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰਦੇ ਆ ਰਹੇ ਹੋ, ਆਪਾਂ ਸਰਵਣ ਕਰੀਏ। ਜਿਵੇਂ ਆਪ ਜੀ ਨੇ ਪਿੱਛੇ ਸਰਵਣ ਕੀਤਾ, ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕੈਪਟਨ ਮਰੇ ਜੋ ਅੰਗਰੇਜ਼ ਨੂੰ ਇਤਿਹਾਸ ਸੁਣਾ ਰਹੇ ਸੀ, ਉਹਨੂੰ ਇਹ ਦੱਸਿਆ ਵੀ ਤੂੰ ਕਹਿੰਦਾ ਸੀ ਵੀ ਸਿੱਖ ਕਿਵੇਂ ਪੈਦਾ ਹੋਏ ਹੈ, ਇਹਨਾਂ ਦਾ ਵਾਲੀ ਵਾਰਸ ਕੌਣ ਹੈ, ਇਹ ਕਰਦੇ ਕੀ ਹੈ, ਇਹ ਕਿਹਨਾਂ ਦੀ ਪਰਜਾ ਹੈ, ਉਹ ਮੈਂ ਤੈਨੂੰ ਸਾਰਾ ਇਤਿਹਾਸ ਪਿੱਛੇ ਸੁਣਾ ਦਿੱਤਾ ਹੈ। ਵੀ ਇਹਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਬਣਾਏ ਹੋਏ ਸਿੱਖ ਹਨ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਸਾਜਿਆ ਹੈ, ਅਤੇ ਇਹਨਾਂ ਨੂੰ ਰਾਜ ਦੇਣ ਵਾਲਾ ਕੋਈ ਐਵੇਂ ਦੁਨੀਆ ਦਾ ਪਾਤਸ਼ਾਹ ਨਹੀਂ ਹੈ, ਰਾਜ ਦੇਣ ਵਾਲਾ ਸੱਚੇ ਪਾਤਸ਼ਾਹ ਹੈ, ਸਿੱਖਾਂ ਦੇ ਗੁਰੂ ਹੈ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਰਾਜ ਬਖਸ਼ਿਆ ਹੈ, ਅਤੇ ਸਿੱਖਾਂ ਨੇ ਤੇਗਾਂ ਮਾਰ ਕੇ ਆਪਣਾ ਖੂਨ ਇਹ ਧਰਤੀ 'ਤੇ ਡੋਲ ਕੇ ਤਾਂ ਰਾਜ ਪ੍ਰਾਪਤ ਕੀਤਾ ਹੈ। ਇਹਨਾਂ ਮੁਗਲਾਂ ਨੇ ਜਿਨ੍ਹਾਂ ਨੇ ਤੈਨੂੰ ਦਿੱਲੀ ਦੇ ਪਾਤਸ਼ਾਹ ਨੇ ਆ ਕੂੜ ਬੋਲਿਆ ਵੀ ਇਹ ਤਾਂ ਸਾਡੀ ਰਈਅਤ ਸੀ, ਆ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਦੇ ਆਉਣ ਕਰਕੇ ਆ ਕੀ ਹੋ ਗਏ, ਇਹ ਦੱਸ ਵੀ ਇਹ ਗੱਲ ਸੱਚ ਹੈ ਕਿ ਜਾਂ ਜੋ ਮੈਂ ਇਤਿਹਾਸ ਸੁਣਾਇਆ ਉਹ ਸੱਚ ਹੈ। ਕੈਪਟਨ ਮਰੇ ਕਹਿਣ ਲੱਗਾ ਵੀ ਨਹੀਂ ਭਾਈ ਰਤਨ ਸਿੰਘ ਭੰਗੂ ਜੀ, ਜਿਵੇਂ ਤੁਸਾਂ ਨੇ ਕਿਹਾ ਉਹ ਬਿਲਕੁਲ ਠੀਕ ਹੈ, ਮੈਂ ਹੋਰ ਵੀ ਜਿਹੜੇ ਹਿੰਦੂ ਪੁਰਾਤਨ ਸਨ, ਪੁਰਾਣੇ ਲੋਕ, ਪੁਰਾਣੇ ਮੁਸਲਮਾਨ, ਉਹਨਾਂ ਤੋਂ ਇਹੀ ਸੁਣਿਆ, ਤੁਹਾਡੀ ਗੱਲ ਬਿਲਕੁਲ 100% ਸੱਚ ਹੈ, ਤੁਸਾਂ ਨੇ ਜੋ ਵੀ ਕਿਹਾ ਬਿਲਕੁਲ ਠੀਕ ਹੈ, ਬਾਕੀ ਤੁਹਾਡੇ ਗੁਰਾਂ ਦੇ ਵੀ ਬਚਨ ਖਰੇ ਹੈ, ਉਹਨਾਂ ਦੇ ਦਾਅਵੇ ਵੀ ਖਰੇ ਹੈ, ਤੁਹਾਡੇ ਵੀ ਦਾਅਵੇ ਖਰੇ, ਤੁਹਾਡੀ ਮੱਤ ਬੜੀ ਉੱਚੀ ਸੁੱਚੀ ਹੈ, ਇਹ ਜਿਹੜਾ ਇਤਿਹਾਸ ਤੁਸਾਂ ਨੇ ਲਿਖਾਇਆ ਹੈ ਇਹ ਲੰਡਨ ਜਾਵੇਗਾ। ਲੰਡਨ ਦੀ ਰਾਣੀ ਜਾਂ ਰਾਜਾ ਉਸ ਵਕਤ ਕੋਈ ਹੈ ਸੀ ਜੋ, ਉਹ ਕੀ ਕਰੇਗਾ, ਇਹ ਸਾਰਾ ਇਤਿਹਾਸ ਆਪਣੀ ਭਾਸ਼ਾ ਅਸੀਂ ਕਰਕੇ ਸਾਰੇ ਦੇਸ਼ਾਂ ਦੇ ਵਿੱਚ ਹੀ ਵੰਡਾਂਗੇ। ਉੱਥੇ ਸਾਰੇ ਥਾਂ ਇਹ ਜੋ ਸਿੱਖ ਰਾਜ ਹੈ ਬੜਾ ਸੁੱਚਾ ਰਾਜ, ਸੁੱਚਾ ਸੁੱਚਮਤਾਈ ਨਾਲ ਲਿਖਿਆ ਗਿਆ ਹੈ, ਬੜਾ ਸੰਕੋਚ ਕਰਕੇ ਸਮਝਦਾਰੀ ਨਾਲ ਇਤਿਹਾਸ ਦੇਸ਼ਾਂ ਵਿਦੇਸ਼ਾਂ ਵਿੱਚ ਅਸੀਂ ਭੇਜਾਂਗੇ, ਜਿੱਥੇ ਸਾਰਾ ਸਿੱਖ ਰਾਜ ਬਾਰੇ ਜਾਣਿਆ ਜਾਵੇਗਾ। ਇਸ ਤਰ੍ਹਾਂ ਇਹ ਭਾਈ ਰਤਨ ਸਿੰਘ ਭੰਗੂ ਜੀ ਨੇ ਥੋੜ੍ਹਾ ਜਿਹਾ ਉਹ ਕੈਪਟਨ ਮੇਰੇ ਨਾਲ ਵਿਚਾਰ ਕੀਤੀ, ਆਪਾਂ ਨੂੰ ਵੀ ਸਰਵਣ ਕਰਾਈ ਹੈ। ਅੱਗੇ ਕਹਿੰਦੇ ਜਿਵੇਂ ਖਾਲਸਾ ਜੀ ਮੈਂ ਆਪ ਜੀ ਨੂੰ ਕਥਾ ਸੁਣਾ ਰਿਹਾ ਹਾਂ, ਇਹ ਗੁਰਸਿੱਖ ਭਰਾਓ ਉਹ ਬੜੇ ਧਿਆਨ ਦੇ ਕੇ ਸੁਣੋ। ਮਹਾਰਾਜ ਦੀ ਹਜ਼ੂਰੀ ਵਿੱਚ ਆਪ ਸੰਗਤਾਂ ਜੁੜ ਕੇ ਬੈਠੇ ਹੋ, ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਖੀ ਸਿੰਘ ਸੋ ਸ਼ਾਮ ਕੀ।
ਪ੍ਰਸੰਗ ਨਵਾਂ ਆਰੰਭ ਕਰਦਿਆਂ ਦੱਸ ਰਹੇ ਹੈ, ਇਹ ਗੁਰੂ ਕੀ ਸਾਧ ਸੰਗਤ ਜੀ, ਗੁਰੂ ਪਿਆਰਿਓ, ਗੁਰੂ ਸਵਾਰਿਓ, ਜੋ ਭਾਈ ਸਾਹਿਬ ਭਾਈ ਸ਼ਾਮ ਸਿੰਘ ਨਾਰਲੀ ਵਾਲੇ ਹੋਏ ਉਹਨਾਂ ਦੀ ਜਿਹੜੀ ਸਾਖੀ ਹੈ,
ਜੋ ਸਰਦਾਰਨ ਭਇਓ ਸਰਦਾਰ,
ਜੋ ਸਰਦਾਰਾਂ ਦਾ ਸਰਦਾਰ ਹੋਇਆ ਹੈ ਭਾਈ ਸ਼ਾਮ ਸਿੰਘ ਨਾਰਲੀ ਵਾਲੇ, ਇਹ ਬੜੇ ਮਹਾਨੀ ਅਸੂਰਮੇ ਸਿੰਘ ਹੋਏ ਹਨ।
ਸਤਿਗੁਰ ਉਹਨਾਂ ਦਰਸ਼ਨ ਕੀਓ।
ਇਸ ਭਾਈ ਸ਼ਾਮ ਸਿੰਘ ਜੀ ਨੇ ਸਤਿਗੁਰੂ ਕਹੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਸੀਂ ਅਨੰਦਪੁਰ ਸਾਹਿਬ ਹੀ ਦਰਸ਼ਨ ਕੀਤੇ ਹੋਏ ਸਨ।
ਉਤ ਬਾਲਕ ਪਿਤ ਕਹਿਣਾਰ,
ਕਿਤੇ ਆਪਣੇ ਪਿਤਾ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਗਏ ਸੀ, ਉਸ ਵਕਤ ਛੋਟੇ ਸੀ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੰਦਪੁਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਹਨ।
ਜੋ ਭਾਈ ਸ਼ਾਮ ਸਿੰਘ ਕੀ ਸੁਣੋ ਕਹਾਣੀ।
ਭਾਈ ਸਾਹਿਬ ਜੀ ਕਹਿੰਦੇ ਖਾਲਸਾ ਜੀ, ਜੋ ਬੜੇ ਪੰਥ ਦੇ ਮਹਾਨ ਸੂਰਬੀਰ ਯੋਧੇ ਹੋਏ ਹੈ, ਐਸੇ ਭਾਈ ਸ਼ਾਮ ਸਿੰਘ ਨਾਰੋਵਾਲ ਵਾਲਿਆਂ ਦੀ ਕਥਾ ਸੁਣੋ।
ਜਿਮ ਕਰ ਹਮਰੀ ਮਾਤ ਬਖਾਨੀ,
ਜਿਵੇਂ ਕਰਕੇ ਕਹਿੰਦੇ ਸਾਡੀ ਮਾਤਾ ਨੇ ਮੈਨੂੰ ਇਹ ਕਥਾ ਸਾਰੀ ਸੁਣਾਈ ਹੋਈ। ਉਹਦਾ ਕਾਰਨ ਕੀ? ਭਾਈ ਸ਼ਾਮ ਸਿੰਘ ਨਾਰਲੀ ਵਾਲੇ ਭਾਈ ਮਹਤਾਬ ਸਿੰਘ ਦੇ ਕੁੜਮ ਸਨ, ਭਾਈ ਰਤਨ ਸਿੰਘ ਭੰਗੂ ਜੀ ਜਿਨ੍ਹਾਂ ਇਤਿਹਾਸ ਲਿਖਿਆ ਇਹਨਾਂ ਦੇ ਪਿਤਾ ਰਾਏ ਸਿੰਘ ਦੇ ਸਹੁਰਾ ਸਨ, ਭਾਵ ਭਾਈ ਰਤਨ ਸਿੰਘ ਭੰਗੂ ਜੀ ਦੇ ਨਾਨਾ ਜੀ ਸਨ ਇਹ ਭਾਈ ਸ਼ਾਮ ਸਿੰਘ ਜਿਨ੍ਹਾਂ ਦੀ ਹੁਣ ਕਥਾ ਸ਼ੁਰੂ ਹੋਣ ਜਾ ਰਹੀ ਹੈ। ਐਸੇ ਮਹਾਨ ਸਨ ਭਾਈ ਸ਼ਾਮ ਸਿੰਘ ਜਿਨ੍ਹਾਂ ਨੇ ਸਤਸੰਗ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਵੀ ਕੀਤੇ ਹੋਏ ਹੈ। ਫਿਰ ਬੁੱਢਾ ਦਲ ਦੇ ਵਿੱਚ ਇੱਕ ਇੱਕ ਸਵਾਸ ਕੱਢਿਆ ਹੋਇਆ ਬਚਪਨ ਤੋਂ ਲੈ ਕੇ ਰਹਿੰਦੀ ਉਮਰਾਂ ਤੱਕ, ਬੁੱਢੇ ਦਲ ਦੇ ਤੀਸਰੇ ਜਥੇਦਾਰ ਭਾਈ ਨਵਾਬ ਕਪੂਰ ਸਿੰਘ ਜੀ ਜਿਨ੍ਹਾਂ ਨੂੰ ਨਵਾਬੀ ਦਿੱਤੀ ਸੀ ਜ਼ਕਰੀਆ ਖਾਨ ਹੋਣਾ ਨੇ, ਅਤੇ ਉਹਨਾਂ ਦੇ ਵੀ ਸੁਨਹਿਰੀਏ ਭਰਾ ਰਹੇ। ਸੁਨਹਿਰੀਏ ਭਰਾ ਕੌਣ ਹੁੰਦੇ? ਇੱਕੇ ਵੱਟ 'ਚ ਸ਼ਗਨ ਛਕਾਉਣ ਵਾਲੇ, ਉਹਨਾਂ ਦੇ ਵੀ ਸੁਨਹਿਰੀਏ ਰਹੇ ਹੈ। ਅਤੇ ਚੌਥੇ ਜਥੇਦਾਰ ਬੁੱਢਾ ਦਲ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਵੀ ਇਹ ਕਿਹੜੇ ਰਹੇ ਹੈ? ਸੁਨਹਿਰੀਏ ਭਰਾ। 12,000 ਘੋੜ ਸਵਾਰ ਦੇ ਮਾਲਕ ਸਨ ਸਦਾ ਹੀ, ਫਿਰ ਇੰਨੇ ਸੂਰਮਦਾਈ ਸੀ ਜਿਹੜੇ ਦੋ ਅਸਵੇ ਪਠਾਨ ਮਤਲਬ ਅਸ ਕਹੀ ਦਾ ਘੋੜੇ ਨੂੰ ਦੋ, ਮਤਲਬ ਦੋ, ਜਿਹੜੇ ਦੋ ਘੋੜਿਆਂ 'ਤੇ ਸਵਾਰੀ ਕਰਦੇ ਸਨ ਪਠਾਨ, 20-30 ਮਣ ਇੱਕ ਜਣਾ ਚੁੱਕ ਲੈਂਦਾ ਸੀ, ਇੱਕ ਇੱਕ ਦੁੰਬਾ ਬੱਕਰਾ ਖਾ ਜਾਣ ਵਾਲਾ ਪਠਾਨ, ਅਤੇ ਦੋ ਘੋੜਿਆਂ ਦੇ ਉਹਨੇ 20-25 ਮਿੰਟ ਇੱਕ ਘੋੜੇ 'ਤੇ ਬਹਿਣਾ, ਉਹਨੂੰ ਪਸੀਨਾ ਆ ਜਾਣਾ, ਸਾਹ ਸਾਹੀ ਘੋੜਾ ਹੋ ਜਾਣਾ, ਛੱਡ ਕੇ ਅਤੇ ਦੂਜੇ 'ਤੇ ਹੋ ਜਾਣਾ, ਐਸੇ ਜਿਹੜੇ ਪਠਾਨ ਸਨ। ਉਹਨਾਂ ਨੂੰ ਭਾਈ ਸ਼ਾਮ ਸਿੰਘ ਨਾਰਲੀ ਵਾਲੇ ਭੱਜੇ ਜਾਂਦੇ ਘੋੜਿਆਂ ਦੇ ਉੱਤੋਂ ਹੀ ਆ ਗਿੱਚੀ ਤੋਂ ਫੜ ਕੇ, ਧੌਣ ਤੋਂ ਫੜ ਕੇ, ਅਤੇ ਕੋਈ ਰੁੱਖ ਵੇਖ ਲੈਣਾ ਵੱਡਾ ਜਾਂ ਕਿਹੜੇ ਦੀ ਕਾਂਧਰਾ ਮਾਰ ਕੇ ਸਿਰ 'ਤੇ ਉੱਥੇ ਆ ਪਾੜ ਕੇ ਅਤੇ ਮਾਰ ਦਿੰਦੇ ਸਨ ਭਾਈ ਸ਼ਾਮ ਸਿੰਘ ਨਾਰਲੀ ਵਾਲੇ, ਭਾਈ ਰਤਨ ਸਿੰਘ ਭੰਗੂ ਜੀ ਦੇ ਨਾਨਾ ਜੀ ਅਤੇ ਭਾਈ ਮਹਤਾਬ ਸਿੰਘ ਜੀ ਦੇ ਕੁੜਮ, ਭਾਈ ਰਾਏ ਸਿੰਘ ਇਹਨਾਂ ਦੇ ਜਵਾਈ ਸਨ। ਇਹ ਹੁਣ ਭਾਈ ਰਤਨ ਸਿੰਘ ਭੰਗੂ ਜੀ ਦੀ ਰਿਸ਼ਤੇਦਾਰੀ ਵੀ ਹੈ, ਜਿਹਦੇ ਕਰਕੇ ਹੁਣ ਉਹਨਾਂ ਦੀ ਡਿਟੇਲ ਸਾਰਾ ਹੀ ਦੱਸ ਰਹੇ ਹੈ, ਨਾਲੇ ਉਹਨਾਂ ਨੇ ਉਹਨਾਂ ਦੀ ਜਿਹੜੀ ਮਿਸਲ ਚੱਲੀ ਅੱਗੇ ਤੋਂ ਅੱਗੇ ਉਹ ਸਾਰਾ ਦੱਸ ਰਹੇ ਹੈ ਵੀ ਜਿਵੇਂ ਕਹਿੰਦੇ ਸਾਡੀ ਮਾਤਾ ਨੇ ਆ ਮੈਨੂੰ ਉਹਨਾਂ ਬਾਰੇ ਭਾਵ ਮੇਰੇ ਨਾਨਾ ਜੀ ਬਾਰੇ ਦੱਸਿਆ ਹੈ।
ਉਨਕੀ ਬੇਟੀ ਥੀ ਹਮਾਰੀ ਮਾਤਾ,
ਉਹਨਾਂ ਦੀ ਜਿਹੜੀ ਬੇਟੀ ਸੀ ਉਹ ਮੇਰੀ ਮਾਤਾ ਭਾਵ ਮੇਰੀ ਮਾਂ ਸੀ।
ਇਮ ਹਮ ਖੋਜ ਸੋ ਤਿਸ ਕੋ ਜਾਤਾ,
ਐਵੇਂ ਕਹਿੰਦੇ ਮੈਂ ਖੋਜ ਕਰਕੇ ਚੰਗੀ ਤਰ੍ਹਾਂ ਭਾਵ ਸੁਣ ਸੁਣਾ ਕੇ ਆਪਣੇ ਨਾਨਾ ਸ਼ਾਮ ਸਿੰਘ ਨੂੰ ਚੰਗੀ ਤਰ੍ਹਾਂ ਹੀ ਜਾਣਿਆ ਹੈ।
ਸੰਧੂ ਮਾਲੀ ਜੱਟ ਨਾਰਲੇ ਮਾਹੇ,
ਨਾਰੋਵਾਲ ਪਿੰਡ ਦੇ ਵਿੱਚ ਸੰਧੂ ਗੋਲ ਦਾ ਜੱਟ ਸੀ ਆ ਮਾਲੀ ਨਾਮ ਦਾ।
ਸ਼ਾਮੂ ਮਹਿਰੋ ਭਇਓ ਸੁੱਤ ਤਾਹੇ,
ਇੱਕ ਸਿਆਮੂ ਇੱਕ ਮਹਿਰੋ ਉਹਦੇ ਘਰ ਦੋ ਪੁੱਤਰ ਹੋਏ। ਸਿਆਮੂ ਕੌਣ? ਭਾਈ ਸ਼ਾਮ ਸਿੰਘ।
ਤਪ ਹੁਤੇ ਸੁਲਤਾਨੀ ਜਗ ਬਹੁ ਲੋਕ,
ਜਦੋਂ ਕਹਿੰਦੇ ਵੀ ਮੇਰੇ ਨਾਨਾ ਜੀ ਦਾ ਜਨਮ ਹੋਇਆ ਉਦੋਂ ਬਹੁਤੇ ਲੋਕ ਦੁਨੀਆਂ ਦੇ ਲੋਕ ਆ ਸੁਲਤਾਨੀ ਪੀਰ ਨੂੰ ਮੰਨਣ ਵਾਲੇ ਸੀ। ਸੁਲਤਾਨੀਆ ਪੀਰ ਕਿਹੜਾ? ਸਖੀ ਸਰਵਰ। ਉਹ ਕਿਹੜਾ? ਲਾਲਾਂ ਵਾਲਾ। ਫਿਰ ਉਹ ਕਿਹੜਾ? ਆ ਲੱਖ ਦਾਦਾ। ਇਹਨੂੰ ਲੋਕ ਬਹੁਤੇ ਮੰਨਦੇ ਸੀ ਉਹਨਾਂ ਸਮਿਆਂ ਦੇ ਵਿੱਚ।
ਜੰਮਿਓ ਸ਼ਾਮੂ ਥੋ ਕਿਤ ਸੁਭ ਜੋਗ,
ਪਰ ਉਹ ਆ ਚੰਗਾ ਹੀ ਸ਼ੁਭ ਯੋਗ ਜਿਹਾ ਸਮਾਂ ਵੇਖ ਕੇ ਭਾਈ ਸ਼ਾਮ ਸਿੰਘ ਦਾ ਜਿਹੜਾ ਉਹ ਜਨਮ ਹੋਇਆ ਸੀ।
ਬਾਲਕ ਕੋ ਚਿਤ ਆਇਓ ਚਾਉ,
ਇਹ ਛੋਟੇ ਜਿਹੇ ਸਨ ਭਾਈ ਸ਼ਾਮ ਸਿੰਘ। ਉਸ ਵਕਤ ਲਾਲਾਂ ਵਾਲੇ ਪੀਰ ਦਾ ਬੜਾ ਜ਼ੋਰ ਸੀ ਲੱਖ ਦਾਦੇ ਦਾ, ਲੋਕ ਬੜੇ ਮੰਨਦੇ ਸੀ, ਉਂਝ ਤਾਂ ਅੱਜ ਵੀ ਬੜੇ ਮੰਨਦੇ ਆ। ਅਤੇ ਜਦੋਂ ਭਾਈ ਸ਼ਾਮ ਸਿੰਘ ਦਾ ਜਨਮ ਹੋਇਆ ਹੈ ਇਹਨਾਂ ਦੇ ਮਾਤਾ ਪਿਤਾ ਦੇ ਮਨ 'ਚ ਉਹ ਗੱਲ ਆਈ, ਭਾਵ ਕਿ ਤਾਂ ਚੰਗਾ ਜਨਮ ਕਵੀ ਜੀ ਨੇ ਲਿਖਿਆ ਇੱਥੇ। ਭਾਈ ਸ਼ਾਮ ਸਿੰਘ ਹੋਏ ਜਦੋਂ ਇਹਨਾਂ ਦੇ ਮਾਤਾ ਪਿਤਾ ਦੇ ਭਾਗ ਵੀ ਜਾਗੇ ਨਾਲ, ਉਹਨਾਂ ਨੇ ਇਹਨੂੰ ਚੁੱਕ ਕਰਕੇ ਛੋਟਾ ਜਿਹਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰੀ ਵਿੱਚ ਲੈ ਗਏ। ਉੱਥੇ ਨਾਲ ਆਪ ਮੱਥਾ ਟੇਕਿਆ, ਨਾਲ ਭਾਈ ਸ਼ਾਮ ਸਿੰਘ ਨੂੰ ਟਿਕਾਇਆ ਹੈ। ਇਸ ਕਰਕੇ ਕਹਿੰਦੇ ਵੀ ਇਹ ਬਾਲਕ, ਉਹ ਗੁਰੂ ਜੀ ਦੀ ਕਲਾ ਉਦੋਂ ਹੀ ਕਿਤੇ ਵਰਤ ਗਈ, ਮਹਾਰਾਜ ਦੀ ਮਿਹਰ ਹੈ ਜਿਹਨੂੰ ਸਤਿਗੁਰੂ ਜੀ ਇੱਕ ਵਾਰ ਮਿਹਰ ਭਰੀ ਨਜ਼ਰ ਨਾਲ ਤੱਕ ਲੈਣ, ਉਹਦੇ 'ਤੇ ਭਲਾ ਹੀ ਹੈ ਭਲਾ। ਲੱਖ ਖੁਸ਼ੀਆਂ ਪਾਦ ਸਾਹੀਆਂ ਜੇ ਸਤਿਗੁਰ ਨਜ਼ਰ ਕਰੇ, ਮਤਲਬ ਜੇ ਸਤਿਗੁਰੂ ਆ ਮਿਹਰ ਦੀ ਨਜ਼ਰ ਕਰਕੇ ਤੱਕ ਲੈਣ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖਾਂ ਖੁਸ਼ੀਆਂ ਅਤੇ ਲੱਖਾਂ ਪਾਤਸ਼ਾਹੀਆਂ। ਅਤੇ ਇਵੇਂ ਵੀ ਅਰਥ ਵੀ ਲੱਖਾਂ ਪਾਤਸ਼ਾਹੀਆਂ ਹੋਣ ਇੱਕ ਬੰਦੇ ਕੋਲ, ਅਤੇ ਗੁਰੂ ਜੀ ਉਹ ਸਿੱਖ ਨੂੰ ਆ ਖੁਸ਼ੀ ਐਸੀ ਲੱਖਾਂ ਪਾਤਸ਼ਾਹੀਆਂ ਵਰਗੇ ਇੱਕੇ ਵਾਰ ਜੀ ਦੇ ਦਿੰਦੇ ਆ, ਐਸੀ ਕਿਰਪਾ ਕਰ ਦਿੰਦੇ ਆ। ਗੁਰੂ ਜੀ ਦੀ ਮਿਹਰ ਹੋਈ, ਬਾਬਾ ਸ਼ਾਮ ਸਿੰਘ ਜੀ ਜਦੋਂ ਛੋਟੇ ਜਿਹੇ ਸਨ ਇਹਨਾਂ ਦੇ ਮਨ ਵਿੱਚ ਐਸਾ ਚਾਉ ਪੈਦਾ ਹੋਇਆ।
ਸੋ ਨਠ ਚੱਲਿਓ ਖਾਲਸੇ ਦਾ,
ਇਹ ਛੋਟੇ ਜਿਹੇ ਸਨ ਅਤੇ ਆ ਖਾਲਸੇ ਦੇ ਤਰਫ ਵੱਲ ਨੱਠ ਕੇ ਗਿਆ ਭਾਈ ਸ਼ਾਮ ਸਿੰਘ।
ਮਸਤਾਨ ਸਿੰਘ ਕੈ ਡੇਰੇ ਗਏ,
ਨੱਠ ਕਰਕੇ ਗਏ ਹੈ ਭਾਈ ਸਾਹਿਬ। ਭਾਈ ਮਸਤਾਨ ਸਿੰਘ ਬੜੇ ਬ੍ਰਹਮ ਗਿਆਨੀ ਸੰਤ ਸਨ, ਉਹਨਾਂ ਦੇ ਡੇਰੇ ਵਿੱਚ ਚਲੇ ਗਏ।
ਆਦਰ ਕਰਿਓ ਉਸ ਨੇ ਰੱਖ ਲਿਓ,
ਭਾਈ ਮਸਤਾਨ ਸਿੰਘ ਜੀ ਨੇ ਭਾਈ ਸ਼ਾਮ ਸਿੰਘ ਜੋ ਛੋਟੇ ਜਿਹੇ ਸਨ ਬੜਾ ਆਦਰ ਕੀਤਾ, ਵੀ ਪੁੱਤਰਾ ਕਿੱਧਰ ਆਇਆ ਹੈ, ਆ ਬੜਾ ਮਾਣ ਕੀਤਾ ਅਤੇ ਰੱਖ ਲਿਆ ਆਪਣੇ ਜੱਥੇ ਦੇ ਵਿੱਚ।
ਮਸਤਾਨ ਸਿੰਘ ਉਸ ਪਾਹੁਲ ਦਈ,
ਭਾਈ ਸਾਹਿਬ ਮਸਤਾਨ ਸਿੰਘ ਜੀ ਨੇ ਆ ਗੁਰੂ ਜੀ ਦੀ ਜਿਹੜੀ ਖੰਡੇ ਬਾਟੇ ਦੀ ਪੌਲ ਹੈ ਅੰਮ੍ਰਿਤ ਹੈ, ਇਹ ਭਾਈ ਸ਼ਾਮ ਸਿੰਘ ਜੀ ਨੂੰ ਛਕਾ ਦਿੱਤਾ।
ਉਤ ਪੰਜ ਭਜੰਗਨ ਤੇਜ ਲਈ,
ਅਤੇ ਜਿਸ ਕਹਿੰਦੇ ਭਾਈ ਮਸਤਾਨ ਸਿੰਘ ਜੀ ਨੇ ਆ ਪੰਜ ਭਜੰਗੀ ਸਿੰਘ, ਪੰਜ ਗੁਰੂ ਕੇ ਖਾਲਸੇ ਪੰਜ ਪਿਆਰਿਆਂ ਪਾਸੋਂ ਹੀ ਅੰਮ੍ਰਿਤ ਛਕਿਆ ਹੋਇਆ ਸੀ।
ਪੰਜਣ ਥੀ ਜਿਨ ਸਤਿਗੁਰ ਦਈ,
ਇਹ ਉਹ ਪੰਜ ਪਿਆਰੇ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਾਇਆ ਸੀ ਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਹੋਣਾ ਨੂੰ ਉਹਨਾਂ ਪਾਸੋਂ ਹੀ ਭਾਈ ਮਸਤਾਨ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀ।
ਉਨਕੀ ਸ਼ਕਤ ਹੁਤ ਉਹਨੇ ਹੀ,
ਉਹਨਾਂ ਦੀ ਜਿਹੜੀ ਸ਼ਕਤੀ ਹੈ ਇਹ ਭਾਈ ਮਸਤਾਨ ਸਿੰਘ ਦੇ ਵਿੱਚ ਵੀ ਆ ਗਈ, ਕਿਉਂਕਿ ਪੰਜਾਂ ਪਿਆਰਾਂ 'ਚ ਸਤਿਗੁਰੂ ਜੀ ਵੱਸਦੇ ਸਨ, ਉਹ ਸ਼ਕਤੀ ਭਾਈ ਮਸਤਾਨ ਸਿੰਘ ਦੇ ਵਿੱਚ ਆਈ ਹੋਈ ਸੀ।
ਦੋਹਰਾ ਮਸਤਾਨ ਸਿੰਘ ਨਿਜ ਰਹਿਤ ਥੋ,
ਭਾਈ ਮਸਤਾਨ ਸਿੰਘ ਹਮੇਸ਼ਾ ਹੀ ਰਹਿੰਦੇ ਸਨ।
ਸ੍ਰੀ ਸਤਿਗੁਰ ਹਜ਼ੂਰ
ਸ੍ਰੀ ਸੁਭਾਏ ਮਾਣ, ਜੋ ਸਤ ਚੇਤਨ ਆਨੰਦ ਸਰੂਪ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਦੀ ਹਜ਼ੂਰੀ ਵਿੱਚ ਸਦਾ ਹੀ ਭਾਈ ਮਸਤਾਨ ਸਿੰਘ ਰਹਿੰਦੇ ਅਤੇ ਸੇਵਾ ਕਰਦੇ ਸੀ।
ਸੋ ਬੰਦੇ ਸੰਗ ਕਰਦੀ ਹੈ,
ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਛੱਡ ਕੇ, ਪੰਜਾਬ ਦੀ ਧਰਤੀ ਛੱਡ ਕੇ, ਦੱਖਣ ਦੀ ਧਰਤੀ 'ਤੇ ਸ੍ਰੀ ਅਨੰਦਪੁਰ ਸਾਹਿਬ ਗਏ ਹੈ, ਸ੍ਰੀ ਹਜ਼ੂਰ ਸਾਹਿਬ ਗਏ ਜਦੋਂ ਮਹਾਰਾਜ ਜੀ, ਉੱਥੇ ਬਾਬੇ ਬੰਦੇ ਸਿੰਘ ਨੂੰ ਜਦੋਂ ਮਿਲੇ ਹੈ ਅਤੇ ਪੰਜਾਬ ਵੱਲ ਤੋਰਿਆ ਹੈ, ਪੰਜ ਤੀਰ ਦੇ ਕੇ ਨਾਲ ਪੰਜ ਸਿੰਘ, ਭਾਈ ਕਾਹਨ ਸਿੰਘ, ਭਾਈ ਵਿਨੋਦ ਸਿੰਘ, ਜੋ ਸਤਿਗੁਰੂ ਜੀ ਦੇ ਅੰਸ਼ ਵੰਸ਼ ਗੁਰੂ ਅਮਰਦਾਸ ਮਹਾਰਾਜ ਜੀ ਅਤੇ ਗੁਰੂ ਅੰਗਦ ਦੇਵ ਮਹਾਰਾਜ ਅੰਸ਼ ਵੰਸ਼ ਵਿੱਚੋਂ ਸਨ, ਉਹਨਾਂ ਨੂੰ ਜਦੋਂ ਤੋਰਿਆ ਹੈ, ਪੰਜ ਸਿੰਘ, ਪੰਜ ਤੀਰ, ਹੋਰ ਵੀ ਨਾਲ ਜੱਥਾ ਦੇ ਕੇ ਤੋਰਿਆ ਸੀ, ਨਿਸ਼ਾਨ ਸਾਹਿਬ ਵੀ ਦਿੱਤਾ, ਨਗਾਰਾ ਵੀ ਗੁਰੂ ਜੀ ਨੇ ਦਿੱਤਾ ਅਤੇ ਚੜ੍ਹਾਈ ਕਰਾਈ ਸੀ ਪੰਜਾਬ ਵੱਲ। ਕਹਿੰਦੇ ਉਸ ਵਕਤ ਬਾਬੇ ਬੰਦੇ ਸਿੰਘ ਜੀ ਨੂੰ ਭਾਈ ਮਸਤਾਨ ਸਿੰਘ ਵੀ ਅਸਪੁਰਦ ਕੀਤਾ ਸੀ।
ਯੋ ਹੋਇਓ ਜਗ ਮਸ਼ਹੂਰ,
ਇਉਂ ਜਗਤ ਦੇ ਵਿੱਚ ਉਹ ਮਸ਼ਹੂਰ ਹੋਏ ਬਾਬੇ ਬੰਦੇ ਸਿੰਘ ਨਾਲ, ਜੰਗ ਯੁੱਧ ਵਿੱਚ ਨਾਲ ਜੱਥੇ ਵਿੱਚ ਰਹਿ ਕੇ ਕੀਤੇ ਸਨ ਪਠਾਣਾ ਮੁਗਲਾਨਾ।
ਚੋ ਪਈ ਤਿਸ ਕੋ ਬੰਦੇ ਕੀਓ ਫੁਜਦਾਰ,
ਬਾਬੇ ਬੰਦੇ ਸਿੰਘ ਨੇ ਭਾਈ ਮਸਤਾਨ ਸਿੰਘ ਜੀ ਦੀ ਸੇਵਾ ਵੇਖ ਕੇ, ਭਾਵ ਜੰਗ ਵਿੱਚ ਬੜਾ ਅੱਗੇ ਹੋ ਕੇ ਲੜਦੇ ਸੀ ਅਤੇ ਇਸੇ ਖੁਸ਼ੀ ਵਿੱਚ ਹੀ ਆਪਣੇ ਵੱਲੋਂ ਫੌਜਦਾਰ ਥਾਪ ਦਿੱਤਾ।
ਲੜ ਸ਼ਹੀਦ ਭਇਓ ਤੁਰਕਾਂ ਨਾਲ,
ਤੁਰਕਾਂ ਨਾਲ ਲੜਦਿਆਂ ਲੜਦਿਆਂ ਭਾਈ ਮਸਤਾਨ ਸਿੰਘ ਜੀ ਦੀ ਸ਼ਹੀਦੀ ਹੋ ਗਈ ਗੁਰੂ ਜੀ ਦੇ ਚਰਨਾਂ ਵਿੱਚ। ਸੱਚਖੰਡ ਵਸੈ ਨਿਰੰਕਾਰ, ਉਸ ਥਾਂ 'ਤੇ ਚਲੇ ਗਏ ਸਨ।
ਸ਼ਾਮ ਸਿੰਘ ਥੋ ਡੇਰਾ ਸੰਭਾਰਾ,
ਫਿਰ ਉਹਨਾਂ ਮਗਰੋਂ ਭਾਈ ਸ਼ਾਮ ਸਿੰਘ ਬੜੀ ਸੇਵਾ ਕਰਦੇ ਸੀ, ਇਹਨਾਂ ਦੀ ਸੇਵਾ ਭਾਵਨਾ ਵੇਖ ਕੇ ਸਾਰੇ ਸਿੱਖਾਂ ਨੇ ਸਲਾਹ ਕਰਕੇ ਭਾਈ ਸ਼ਾਮ ਸਿੰਘ ਜੀ ਨੂੰ ਖੜਿਆ ਕਰ ਦਿੱਤਾ। ਭਾਈ ਸ਼ਾਮ ਸਿੰਘ ਜੀ ਨੇ ਫਿਰ ਉਹ ਡੇਰਾ ਸੰਭਾਲ ਲਿਆ ਸੀ।
ਉਤੋਂ ਸਾਕ ਉਹ ਸਿੰਘ ਪਿਆਰਾ,
ਇੱਕ ਦੇ ਰਿਸ਼ਤੇਦਾਰੀ ਸੀ, ਰਿਸ਼ਤੇਦਾਰੀ ਕਾਹਦੀ, ਕਿਉਂਕਿ ਗੁਰਸਿੱਖਾਂ ਦੀ ਜਿਹੜੀ ਗੁਰਸਿੱਖਾਂ ਨਾਲ ਰਿਸ਼ਤੇਦਾਰੀ ਹੁੰਦੀ ਹੈ, ਸਭ ਰਿਸ਼ਤੇ ਸਿੱਖਾਂ ਦੇ ਸਿੱਖਾਂ ਨਾਲ ਹੁੰਦੇ ਹੈ, ਜੇ ਪ੍ਰੇਮ ਰੱਖਿਆ ਜਾਵੇ ਈਰਖਾਂ ਨੂੰ ਮਾਰ ਕੇ। ਅੱਜ ਕੱਲ੍ਹ ਤਾਂ ਆ ਸਿੱਖ ਹੀ ਸਿੱਖ ਦੀ ਲੱਤ ਖਿੱਚਦਾ ਹੈ, ਇਹਨੂੰ ਨਹੀਂ ਤਾਂ ਚੜ੍ਹਨ ਦੇਣਾ, ਜੇ ਇਹ ਚਲਾ ਗਿਆ ਤਾਂ ਫਿਰ ਮੈਨੂੰ ਕੌਣ ਪੁੱਛੂਗਾ, ਜੇ ਇਹਦਾ ਨਾਮ ਹੋ ਗਿਆ ਤਾਂ ਲੋਕਾਂ ਮੈਨੂੰ ਭੁੱਲ ਜਾਣਾ ਹੈ। ਇਹ ਨਹੀਂ ਸੋਚਣਾ ਵੀ ਜੇ ਗੁਰੂ ਨਾਲ ਆ ਕੋਈ ਜੁੜ ਗਿਆ ਹੈ, ਜੇ ਇਹਦੇ ਕਰਕੇ ਕੋਈ ਗੁਰੂ ਨਾਲ ਜੁੜ ਜਾਂਦਾ ਤਾਂ ਸਾਡਾ ਵੀ ਇੱਥੇ ਭਲਾ ਹੀ ਹੈ। ਪਰ ਬੰਦੇ ਨੂੰ ਵਡਿਆਈ ਦੀ ਭੁੱਖ ਆਪਣੀ ਵਡਿਆਈ ਕਰਕੇ ਵੀ ਮੇਰਾ ਨਾਮ ਨਾ ਕਿਤੇ ਦੱਬਿਆ ਜਾਵੇ, ਉਹ ਦੂਜੇ ਦੀ ਦੂਜਾ ਲੱਤ ਖਿੱਚਦਾ ਹੈ, ਸਿੱਖ ਸਿੱਖ ਦੀ ਲੱਤ ਖਿੱਚਦਾ ਹੈ, ਕਿਸੇ ਨੂੰ ਉੱਪਰ ਜਾਣ ਨਹੀਂ ਦਿੰਦੇ। ਇਵੇਂ ਵੀ ਕਹਿੰਦੇ ਸੁਣਨ ਵਿੱਚ ਹੈ ਵੀ ਕਿਆ ਕਰਦੇ ਸਨ ਜਦੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸਨ, ਉਹਨਾਂ ਨੂੰ ਸਿੰਘਾਂ ਨੇ ਕਿਹਾ ਕਰਨਾ, ਬਾਬਾ ਜੀ ਪੰਚ ਦੀ ਚੜ੍ਹਾਈ ਕਦੋਂ ਹੋਵੇਗੀ, ਕਦੋਂ ਜੈ ਜੈਕਾਰ ਹੋਵੇਗੀ? ਕਹਿੰਦੇ ਭਾਈ ਉਨ੍ਹਾਂ ਚਿਰ ਜੈ ਜੈਕਾਰ ਨਹੀਂ ਹੋਣੀ ਜਿੰਨਾ ਚਿਰ ਇਹ ਸਿੱਖ ਇਹ ਨਹੀਂ ਕਹਿੰਦੇ ਵੀ ਆਹ ਕੰਮ ਮੈਂ ਕੀਤਾ, ਜਿੰਨਾ ਚਿਰ ਇਹ ਮੈਂ ਨਹੀਂ ਛੱਡਦੇ। ਜਦੋਂ ਲੱਤਾਂ ਖਿੱਚਣੀਆਂ ਤਾਂ ਮੈਂ ਕਹਿਣੀ ਛੱਡ ਦੇਣਗੇ, ਉਸ ਦਿਨ ਪੰਥ ਦੀ ਚੜ੍ਹਦੀ ਕਲਾ ਹੋ ਜਾਣੀ ਹੈ। ਅਤੇ ਹੁਣ ਤਾਂ ਇਹੀ ਹਾਲ ਹੈ, ਆ ਮੈਂ ਕੰਮ ਕੀਤਾ, ਆ ਮੈਂ ਨਾ ਪਹੁੰਚਦਾ, ਆ ਸਾਰਾ ਕੰਮ ਵਿਗੜ ਜਾਣਾ ਹੈ, ਮੈਂ ਨਾ ਵੇਖਦਾ ਅਤੇ ਗੁਰਦੁਆਰਾ ਸਾਹਿਬ ਨੂੰ ਕੌਣ ਵੇਖਦਾ, ਆ ਮੈਂ ਹੀ ਤਾਂ ਹਾਂ ਵੇਖਣ ਵਾਲਾ, ਬਾਕੀ ਤਾਂ ਸਾਰੇ ਐਵੇਂ ਤੁਰੇ ਫਿਰਦੇ। ਇਹ ਜਿਹੜੀ ਮੈਂ, ਇੱਕ ਤਾਂ ਮੈਂ ਅਤੇ ਇੱਕ ਵਡਿਆਈ, ਇਹ ਛੱਡ ਕੇ ਹੀ ਸਾਧ ਸੰਗਤ ਜੀ ਗੁਰੂ ਦੀ ਸੇਵਾ ਹੁੰਦੀ, ਫਿਰ ਕਿਤੇ ਲੇਖੇ ਵਿੱਚ ਪਈਦਾ ਹੈ। ਕਹਿੰਦੇ ਭਾਈ ਸ਼ਾਮ ਸਿੰਘ ਜੀ ਨੂੰ ਡੇਰੇ ਵਿੱਚ ਸਥਾਪਿਤ ਕਰ ਦਿੱਤਾ। ਇੱਕ ਦੇਸੀ ਗੁਰਸਿੱਖੀ ਭਾਈਚਾਰਾ ਰਿਸ਼ਤੇਦਾਰੀ ਸੀ ਅਤੇ ਇੱਕ ਕਹਿੰਦੇ ਸਿੰਘ ਪਿਆਰਾ। ਭਾਈ ਸ਼ਾਮ ਸਿੰਘ ਵੀ ਬੜੇ ਪਿਆਰੇ ਸਨ।
ਸ਼ਾਮ ਸਿੰਘ ਬੜ ਲਾਇਕ ਭਇਓ।
ਭਾਈ ਸ਼ਾਮ ਸਿੰਘ ਹਰ ਪੱਖੋਂ, ਸੇਵਾ ਪੱਖੋਂ, ਨਿਤਨੇਮ ਪੱਖੋਂ, ਜਤ ਸਤ ਪੱਖੋਂ ਬੜੇ ਲਾਇਕ ਸਨ।
ਬਹੁਤ ਜੰਗ ਸੰਗ ਤੁਰਕਣ ਕਹਿਓ।
ਬਹੁਤ ਤੁਰਕਾਂ ਦੇ ਨਾਲ ਉਹਨਾਂ ਨੇ ਜੰਗਾਂ ਕੀਤੀਆਂ ਸਨ।
ਯਹੀ ਲਾਏ ਕੀ ਖਾਲਸਾ ਮਾਹੇ।
12,000 ਘੋੜ ਸਵਾਰੀਆਂ ਦੇ ਨਾਲ ਰਹਿੰਦਾ ਸੀ ਅਤੇ ਬੁੱਢਾ ਦਲ ਨਾਲ ਸਦਾ ਹੀ ਸੇਵਾ ਕੀਤੀ ਭਾਈ ਸ਼ਾਮ ਸਿੰਘ ਜੀ ਨੇ। ਕਹਿੰਦੇ ਹਨ
ਯਹੀ ਲਾਇਕੀ ਖਾਲਸਾ ਮਾਹੇ।
ਇਹੀ ਜਿਹੜੀ ਲਾਇਕੀ ਹੈ ਯੋਗ ਬਣਾ ਖਾਲਸੇ ਦੇ ਵਿੱਚ ਹੈ ਸੀ ਉਦੋਂ ਤੇ ਹੋਣਾ ਹੀ ਚਾਹੀਦਾ ਹੈ।
ਲੜਨ ਮਰਨ ਮੈਂ ਰਹੇ ਅਗਾਹੇ।
ਲੜਨ ਮਰਨ ਵਿੱਚ ਹਮੇਸ਼ਾ ਭਾਈ ਸ਼ਾਮ ਸਿੰਘ ਅੱਗੇ ਰਹਿੰਦੇ ਸਨ।
ਔਰ ਪ੍ਰਸ਼ਾਦੇ ਵੰਡ ਕੇ ਖਾਹੇ।
ਜਦੋਂ ਵੀ ਆ ਲੰਗਰ ਛਕਣਾ ਅਤੇ ਗੁਰੂ ਦਾ ਲੰਗਰ ਆ ਵੰਡ ਮਿਲ ਵੰਡ ਕੇ ਵਰਤ ਕੇ ਛਕਣਾ, ਭਾਵੇਂ ਇਹ ਨਹੀਂ ਵੀ ਜਹੇਦਾਰ ਆ ਆ ਵੱਖਰੇ ਤੰਬੂ 'ਚ ਖਾ ਲੈਣਾ। ਅੱਜ ਕੱਲ੍ਹ ਵੇਖ ਲਓ ਕਮਰਿਆਂ ਵਿੱਚ ਵੱਖਰੋ ਹੀ ਵੱਖਰੇ ਆ ਗੁਰੂ ਸਥਾਨਾਂ 'ਤੇ ਉਹਨਾਂ ਸਿਲੰਡਰ ਰੱਖੇ, ਲੋਕਾਂ ਨੇ ਹੀਟਰ ਰੱਖੇ ਹੋਏ ਹੈ ਅਤੇ ਆਪਣੀ ਉਹ ਦਾਲ ਨੂੰ ਤੜਕਾ ਵੱਖਰਾ ਹੀ ਮਾਰਦੇ ਹੈ। ਗੁਰੂ ਦਾ ਲੰਗਰ ਨਹੀਂ ਉਹਨਾਂ ਛਕਣਾ ਹੈ, ਲੰਗਰ 'ਚੋਂ ਨਹੀਂ ਉਹਨਾਂ ਜਾਣਾ, ਆਪਣਾ ਉਹਨਾਂ ਦਾ ਤੜਕਾ, ਆਪਣੀ ਉਹਨਾਂ ਦੀ ਚਾਹ। ਇਹੋ ਜਿਹਾ ਲੋਕਾਂ ਦਾ ਹਾਲ ਹੋਇਆ ਪਿਆ। ਇੱਕ ਪਾਸੇ ਉਹ ਸੇਵਾਦਾਰ ਹੈ, ਨਾਲੇ ਤਨਖਾਹਾਂ ਲਈ ਜਾਂਦੇ ਹੈ, ਨਾਲੇ ਉਹ ਘਿਓ ਪਾ ਪਾ ਕੇ ਅਤੇ ਰਸਤਾ ਬਸਤਾ ਚੱਕੀ ਜਾਂਦੇ ਚੰਗੀ ਤਰ੍ਹਾਂ ਹੀ। ਭਾਈ ਸ਼ਾਮ ਸਿੰਘ ਦੇ ਐਸੇ ਸਨ ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ ਕਾਰ ਕਰੇ। ਧਰਮ ਦੀ ਕਿਰਤ ਕਰਨੀ ਆ ਖੱਟ ਕੇ ਖਵਾਲਣਾ, ਸਿੱਖਾਂ ਨਾਲ ਮਿਲ ਜੁਲ ਕੇ ਅਤੇ ਇਹੀ ਸੇਵਾ ਕਰਦੇ ਸਨ। ਇਹ ਬੜੀ ਮਹਾਨ ਸੇਵਾ ਵੰਡ ਕੇ ਛਕਣਾ ਗੁਰੂ ਮਹਾਰਾਜ ਕਿਸੇ ਕਿਸੇ ਦੇ ਹਿੱਸੇ ਲਿਆਉਂਦੇ ਹੈ। ਅਸੀਂ ਤਾਂ ਆਪੋ ਆਪਣੀਆਂ ਜੇਬਾਂ ਭਰ ਚ ਵੈ ਜ਼ਿਆਦਾ ਖੁਸ਼ ਹਾਂ। ਭਾਈ ਸ਼ਾਮ ਸਿੰਘ ਪ੍ਰਸ਼ਾਦਾ ਜਿਹੜਾ ਛਕਦੇ ਸਨ, ਮਿਲ ਵਰਤ ਕੇ ਸਾਰੇ ਸਿੰਘਾਂ ਦੇ ਵਿੱਚ ਬੈਠ ਕੇ
ਮਿੱਠਾ ਬੋਲੇ ਸਿੱਖੀ ਕਮਾਹੇ
ਅਤੇ ਹਮੇਸ਼ਾ ਹੀ ਸਿੱਖਾਂ ਨੂੰ ਮਿੱਠਾ ਹੀ ਬੋਲਦੇ ਸਨ। ਪਿਆਰਿਆ ਗੁਰਮੁਖਾ ਇੱਧਰ ਆ, ਇਹੋ ਜਿਹੀ ਬੋਲੀ ਨਾਲ ਸਿੱਖੀ ਕਮਾਉਂਦੇ ਸੀ। ਗੁਰੂ ਦੀ ਜਿਹੜੀ ਸਿੱਖੀ ਮਹਾਨ ਹੈ, ਖੰਨਿਓ ਤਿੱਖੀ ਵਾਲ ਹੋਣ ਨਿੱਕੀ, ਇਹਦੇ 'ਤੇ ਸਦਾ ਹੀ ਪਹਿਰਾ ਦਿੰਦੇ ਸਨ।
ਗੁਰਬਾਣੀ ਸਿਉਂ ਲਾਵੇ ਹੇਤ
ਅਤੇ ਜੋ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਜਿਹੜੀ ਬਾਣੀ ਹੈ ਸਤਿਗੁਰੂ ਜੀ ਦੀ, ਤੁਰਕੀ ਬਾਣੀ, ਤੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ, ਸਭ ਤੇ ਉਤਮ ਹਰ ਕੀ ਕਥਾ। ਇਹ ਇਹਨਾਂ ਭਾਵਨਾ ਦੇ ਨਾਲ ਹਮੇਸ਼ਾ ਹੀ ਗੁਰੂ ਦੀ ਬਾਣੀ ਵੀ ਸਤਿਗੁਰੂ ਜੀ ਦੇ ਮੁੱਖ ਤੋਂ ਨਿਕਲੇ ਹੋਏ ਬਚਨ ਹੈ, ਬੜਾ ਪ੍ਰੇਮ ਲਾ ਕੇ ਪੜ੍ਹਦੇ ਤੇ ਸੁਣਦੇ ਸਨ।
ਦਿਵਸ ਰਹਿਣ ਬਹੁ ਰਹਿ ਸੁਚੇਤ,
ਰਾਤ ਦੇਣੀਆਂ ਸੁਚੇਤ, ਜਤ ਸਤ ਨਾਲੇ ਦੇ ਤੇ ਰਹਿਤ ਬੈਰ ਦੇ ਪੱਕੇ ਸਨ।
ਕਿਸੀ ਦੇਸ਼ ਤੇ ਕੋ ਚੱਲਿਆ ਵੈ,
ਆ ਕਿਸੇ ਇਲਾਕੇ ਤੋਂ ਵੀ ਜੇ ਕੋਈ ਚੱਲ ਕੇ ਆਉਂਦਾ ਸੀ ਉਹਨਾਂ ਦੇ ਆ ਜਥੇਦਾਰੀ ਦੇ ਵਿੱਚ,
ਤੇ ਪਾਹੁਲ ਤਿਸ ਸਿੰਘ ਬਣਾਵੈ,
ਉਹਨੂੰ ਗੁਰੂ ਕੇ ਖੰਡੇ ਪਾਟੀ ਦੀ ਪੌਲ ਦੇ ਕੇ ਸਿੰਘ ਬਣਾ ਦਿੰਦੇ। ਉਹਦੇ ਕਹਿ ਦਿੰਦੇ ਭਾਈ ਜੇ ਤੂੰ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਤੇ ਖੰਡੇ ਬਾਟ ਦਾ ਅੰਮ੍ਰਿਤ ਛਕ, ਪੀ ਉਹ ਪੌੜ ਖੰਡੇ ਤਾਰ ਹੋਏ ਜਨਮ ਸੁਹੇਲਾ, ਤੇਰਾ ਜਨਮ ਸਫਲਾ ਹੋ ਜਾਵੇਗਾ। ਬਚਨਾਂ ਦੀ ਐਸੀ ਮਾਰ ਸੀ, ਜਿਹੜਾ ਆਉਂਦਾ ਅੰਮ੍ਰਿਤ ਛਕ ਲੈਂਦਾ ਤੇ ਸਿੰਘ ਬਣ ਜਾਂਦਾ ਸੀ।
ਹਿੰਦੂ ਹੋਵੇ ਤਿਸ ਖੁਲਾਵੇ ਨਾਲ,
ਜੇ ਕੋਈ ਹਿੰਦੂ ਹੋਵੇ ਉੱਚੀ ਜਾਤੀ ਦਾ ਬ੍ਰਾਹਮਣ ਆਦਿ ਤੇ ਉਹਨੂੰ ਆ ਨਾਲ ਬਿਠਾ ਕੇ ਖਵਾਉਂਦੇ ਸਨ, ਭਾਵ ਇੱਕੇ ਉੱਥੇ ਆਪ ਬੈਠਣਾ ਉੱਥੇ ਉਹ ਹਿੰਦੂ ਨੂੰ ਬਿਠਾਉਣਾ, ਕਿਹਦੇ ਵਿਤਕਰਾ ਨਹੀਂ ਸੀ ਕਰਦੇ।
ਨੀਚ ਹੋਏ ਤਿਸ ਕਰੇ ਪ੍ਰਤਪਾਲ,
ਜੇ ਕੋਈ ਨੀਚ ਜਾਤੀ ਦਾ ਹੁੰਦਾ ਤੇ ਉਹਦੀ ਪ੍ਰਤਪਾਲਣਾ ਕਰਦੇ, ਉਹਦੀ ਰੱਖਿਆ ਕਰਦੇ, ਕਿਤੇ ਵੀ ਉਹਨੂੰ ਤੰਗੀ ਪਰੇਸ਼ਾਨੀ ਆਉਂਦੀ ਉਹਦੇ ਨਾਲ ਆ ਖੰਡਾ ਤੇਗਾ ਹੱਥ 'ਚ ਫੜ ਕੇ ਉਹਦੀ ਮਦਦ ਕਰਦੇ ਸਨ। ਆ ਈਰਖਾ ਵੈਰ ਵਿਰੋਧ ਨਹੀਂ ਸੀ ਕਰਦੇ ਵੀ ਨੀਵੀਂ ਜਾਤੀ ਦਾ ਆ ਗਿਆ ਪਰੇ ਕਰੋ ਇਹਨੂੰ ਚੋਲਾ ਗੰਦਾ ਕਰ ਦੇਗਾ, ਇਹੋ ਜਿਹਾ ਕੁਝ ਨਹੀਂ ਸੀ ਮਨ ਵਿੱਚ।
ਦੋਹਰਾ ਜੋ ਸਿੰਘ ਮਾਝੇ ਤੇ ਤੁਰੇ ਸੋ,
ਜਿਹੜੇ ਸਿੰਘ ਆ ਮਾਝੇ ਦੀ ਤਰਫੋਂ ਤੁਰ ਕੇ ਜਾਂਦੇ ਸਨ,
ਆਵੇ ਸ਼ਾਮ ਸਿੰਘ ਪਾਸ
ਤੇ ਭਾਈ ਸ਼ਾਮ ਸਿੰਘ ਪਾਸ ਆਉਂਦੇ ਸੀ।
ਜੀਓ ਸਦਕੇ ਤਿਸ ਕੋ ਕਹੈ,
ਉਹਨੂੰ ਕਹਿੰਦੇ ਆਓ ਜੀ ਜੀ ਆਇਆਂ ਨੂੰ ਜੀ ਸਦਕੇ,
ਕਰੇ ਨਾ ਲੈਣ
ਉਹਦੇ ਕੋਲ ਲੈਣ ਦੀ ਕੋਈ ਨਹੀਂ ਆਸ ਕਰਦੇ। ਉਹ ਜਦੋਂ ਆ ਮਾਝੇ ਦਾ ਸਿੰਘ ਆਉਣਾ ਤੇ ਉਹਨੂੰ ਕਹਿਣਾ ਵੀ ਆਓ ਜੀ ਜੀ ਸਦਕੇ, ਆਪ ਵੀ ਮਾਝੇ ਦੇ ਸਨ ਤੇ ਕਿਆ ਕਰਦੇ ਆਓ ਭਾਈ ਆਓ ਗੁਰਮੁਖਾ ਆ, ਤੇ ਕੋਈ ਉਹ ਸਗੋਂ ਆਪਣੇ ਕੋਲ ਹੋਣਾ ਖਵਾ ਪਿਆ ਦੇ ਦੇਣਾ, ਆ ਲੈਣ ਦੀ ਆਸ ਨਹੀਂ ਸੀ ਕਰਦੇ।
ਚੋ ਪਈ ਪਾਸ ਹੋਤ ਤੋ ਦੇਤ ਖੁਲਾਏ,
ਜਿਹੜਾ ਕੁਝ ਪਾਸ ਹੁੰਦਾ ਸੀ ਆ ਗੁਰੂ ਕੇ ਲੰਗਰਾਂ ਵਿੱਚ ਉਹ ਖਵਾ ਦਿੰਦੇ ਸਨ ਉਸ ਸਿੱਖ ਨੂੰ।
ਹੋਏ ਨਹੀਂ ਤਾਂ ਇਕੱਲੋ ਨਾ ਖਾਏ,
ਜੇ ਨਹੀਂ ਹੁੰਦਾ ਸੀ ਤੇ ਇਕੱਲੇ ਵੀ ਨਹੀਂ ਸੀ ਖਾਂਦੇ ਸੀ, ਭਾਵ ਜੇ ਸਿੱਖਾਂ ਨੇ ਨਾ ਛਕਣਾ ਤੇ ਆਪ ਵੀ ਮੁੱਖ ਵਿੱਚ ਨਾ ਪਾਉਣਾ।
ਉਤੀ ਪਹਿਲੋਂ ਖਾਲਸੇ ਇਹ ਰੀਤ,
ਭਾਈ ਸਾਹਿਬ ਜੀ ਕਹਿੰਦੇ ਆ ਗੁਰੂ ਕੀ ਸੰਗਤ ਜੀ ਆ ਗੁਰੂ ਕੇ ਸਿੰਘਾਂ ਵਿੱਚ ਆ ਖਾਲਸੇ ਵਿੱਚ ਪਹਿਲਾਂ ਤੇ ਇਹੋ ਹੀ ਰੀਤੀ ਮਰਿਆਦਾ ਹੈ ਸੀ,
ਇਕੱਲੋ ਨਾ ਖਾਵੇ ਲੋਕ ਕਰ ਕੀਤ,
ਵੀ ਲੋਕ ਕਰਕੇ ਇਕੱਲੇ ਨਹੀਂ ਸੀ ਖਾਂਦੇ ਅੱਜ ਕੱਲ੍ਹ ਵਾਂਗ, ਉਦੋਂ ਤੇ ਇੱਕ ਨੇ ਨਾ ਛਕਣ ਦੇ ਸਿੰਘਾਂ ਦੇ ਜਥੇ ਨਾਲ ਛਕਿਆ ਹੋਣਾ ਤੇ ਜਥੇਦਾਰ ਨੇ ਵੀ ਨਾ ਛਕਣਾ, ਤੇ ਲੁਕ ਕੇ ਵੀ ਵੱਖਰਾ ਹੀ ਆਪਣਾ ਵੀ ਜਥੇਦਾਰ ਭੁੱਖਾ ਇਹਨੂੰ ਬਣਾ ਕੇ ਲਓ ਇਹਦੇ ਵਾਸਤੇ ਸਪੈਸ਼ਲ, ਬਾਕੀ ਭਾਵੇਂ ਜਥਾ ਭੁੱਖਾ ਹੀ ਬੈਠਾ ਤੇ ਤੰਬੂ ਵਿੱਚ ਵੜ ਕੇ ਖਾ ਲੈਣਾ। ਆ ਲੋਕੇ ਬਿਲਕੁਲ ਨਹੀਂ ਸੀ ਖਾਂਦਾ ਕੋਈ ਜਥੇਦਾਰ ਇਕੱਲਾ ਬੈਠ ਕੇ,
ਇੱਕ ਪੈ ਹੋਏ ਤੋ ਸਭ ਮਿਲ ਖਾਹੇ,
ਜੇ ਇੱਕ ਕੋਲ ਕਿਸੇ ਹੁੰਦਾ ਸੀ ਨਾ ਕਿਸੇ ਸਰਦਾਰ ਕੋ ਵੀ ਰਸਤਾ ਬਸਤਾ ਕਿਤੇ ਹੋਣੀਆਂ ਸ਼ਾਹੀ ਖਜ਼ਾਨੇ ਦੇ ਲੁੱਟੀਆਂ ਮਾਰੀਆਂ ਤੇ ਉਹ ਸਾਰੇ ਮਿਲ ਕੇ ਖਾਂਦੇ ਸਨ। ਉਹ ਸਿੱਖ ਦੀ ਵੀ ਬੜੀ ਭਾਵਨਾ ਹੁੰਦੀ ਸੀ ਵੀ ਉਹਨੇ ਆਪ ਹੀ ਕਹਿ ਦੇਣਾ ਸਿੰਘ ਸਾਹਿਬ ਜੀ ਆ ਮੇਰੇ ਕੋਲ ਇੰਨਾ ਸਮਾਨ ਪਿਆ ਹੋਇਆ ਮੈਂ ਲਿਆਉਣਾ ਹਾਂ, ਉਹ ਲਿਆਉਣਾ ਤੇ ਮਿਲ ਵਰਤ ਕੇ ਖਾ ਲੈਣਾ।
ਨਹੀਂ ਹੋਏ ਤੋ ਲੰਗਰ ਮਸਤ ਖਾਹੇ,
ਜੇ ਨਹੀਂ ਹੋਣਾ ਤੇ ਕਹਿ ਦੇਣਾ ਖਾਲਸਾ ਜੀ ਲੰਗਰ ਆ ਮਸਤਾਨੇ ਹੋਏ ਹੈ ਆ ਕੜਾਕੇ ਲੱਗੇ ਹੋਏ ਹੈ, ਇਸ ਤਰ੍ਹਾਂ ਕਹਿ ਦੇਣਾ ਸਾਰੇ ਸਿੱਖਾਂ ਨੇ ਵੀ ਕਹਿ ਦੇਣਾ ਕੋਈ ਗੱਲ ਨਹੀਂ ਸਿੰਘ ਸਾਹਿਬ ਜੀ ਆ ਜਿਵੇਂ ਮਹਾਰਾਜ ਦਾ ਭਾਣਾ ਹੈ।
ਔਰ ਖੁਲਾਏ ਆਪ ਪਿੱਛੋਂ ਖਾਵੇ,
ਤੇ ਹੋਰਾਂ ਨੂੰ ਖਿਲਾ ਕੇ ਫਿਰ ਪਿੱਛੋਂ ਖਾਂਦੇ ਸਨ।
ਬਹੁਤ ਪਿਆਰ ਕਰ ਸਿੰਘਨ ਸਦਾਵੇ,
ਬੜਾ ਪਿਆਰ ਕਰਕੇ ਸਿੰਘਾਂ ਨੂੰ ਸਾਦੇ ਸਨ ਭਾਈ ਸ਼ਾਮ ਸਿੰਘ ਨਾਰਲੀ ਵਾਲੇ।
ਦੋਹਰਾ ਬੰਦਾ ਬਿਗੜੇ
ਜਿਸ ਸਮੇਂ ਬਾਬਾ ਬੰਦਾ ਸਿੰਘ ਜੀ ਆ ਖਾਲਸੇ ਨਾਲ ਵਿਗੜ ਗਏ ਸਨ,
ਤਤ ਖਾਲਸੇ ਨਾਲ
ਜੋ ਤਤ ਖਾਲਸਾ ਆ ਤਤ ਕਹੀਏ ਪਰਮਾਤਮਾ ਬ੍ਰਹਮ ਬ੍ਰਹਮ ਪਰਮੇਸ਼ਰ ਦਾ ਖਾਲਸਾ ਕਾਲ ਪੁਰਖ ਕੀ ਫੌਜ, ਇਹ ਖਾਲਸੇ ਨਾਲ ਜਦੋਂ ਬਾਬਾ ਬੰਦਾ ਸਿੰਘ ਜੀ ਵਿਗੜ ਗਏ ਸਨ ਤੇ ਬੰਦਾ ਹੀ ਖਾਲਸਾ ਆਪਣਾ ਵੱਖਰਾ ਹੀ ਬਣਾ ਲਿਆ ਸੀ।
ਸ਼੍ਰੀ ਅੰਮ੍ਰਿਤਸਰ ਆਏ ਬਹੇ,
ਤੇ ਗੁਰੂ ਕੇ ਸਿੰਘ ਮਾਤਾ ਜੀ ਦਾ ਬਚਨ ਮਾਤਾ ਸਾਹਿਬ ਕੌਰ ਜੀ ਨੇ ਕਿਹਾ ਵੀ ਖਾਲਸਾ ਜੀ ਤੁਸੀਂ ਅੱਡ ਹੋ ਜਾਓ ਵੱਖਰੇ, ਜਿਹੜੇ ਗੁਰੂ ਕੇ ਸਥਾਨ ਹੈ ਇੱਥੇ ਜਿਹੜੀ ਰਸਤ ਵਸਤ ਗੁਰੂ ਕੀ ਸੰਗਤ ਚੜ੍ਹਾਉਂਦੀ ਹੈ ਤੇ ਉਹਦੇ ਵਿੱਚੋਂ ਤੁਸੀਂ ਆਪਣਾ ਜਿਹੜਾ ਰਸਤ ਵਸਤ ਲਿਆ ਕੇ ਸਗੋ ਛਕਾਓ, ਇਹ ਤੁਸੀਂ ਸਾਡੇ ਵੀ ਸਪੁੱਤਰ ਹੋ ਗੁਰੂ ਮਹਾਰਾਜ ਜੀ ਦੇ ਵੀ ਸਪੁੱਤਰ ਹੋ, ਇਸ ਕਰਕੇ ਪੁੱਤਰਾਂ ਦਾ ਹੱਕ ਹੁੰਦਾ ਮਾਤਾ ਪਿਤਾ ਦੀ ਚੀਜ਼ ਦੇ ਜਿਹੜਾ ਰਾਜ ਕਰਨਾ ਖਾਣਾ ਛਕਣਾ ਛਕਾਉਣਾ, ਤੁਸੀਂ ਸ੍ਰੀ ਹਰਿਮੰਦਰ ਸਾਹਿਬ ਆ ਜਾਓ ਇੱਥੇ ਰਸਤਾ ਬਸਤਾ ਚੜ੍ਹਦੀਆਂ ਦੇ ਛੱਕ ਕੇ ਛਕੋ ਅਤੇ ਖਾਓ ਅਤੇ ਮੌਜਾਂ ਮਾਣੋ। ਸ੍ਰੀ ਅੰਮ੍ਰਿਤਸਰ ਆਏ ਬਏ। ਗੁਰੂ ਕੇ ਖਾਲਸੇ ਤਤ ਖਾਲਸਾ ਅੰਮ੍ਰਿਤਸਰ ਆ ਕੇ ਬੈਠ ਗਿਆ ਸੀ।
ਲੁੱਟ ਖਹਿ ਤੁਰਕਨ ਮਾਲ
ਤੇ ਗੁਰੂ ਕੇ ਸਿੰਘਾਂ ਦੀ ਗਿਣਤੀ ਵੀ ਜ਼ਿਆਦਾ ਸੀ ਤੇ ਆ ਕਈ ਹਾਕਮਾਂ ਨੇ ਸਹਿਮਤੀ ਕਰ ਲਈ ਸੀ ਬਾਬੇ ਬੰਦੇ ਸਿੰਘ ਨੂੰ ਕਿ ਉਹ ਚਾਹੁੰਦੇ ਸੀ ਵੀ ਖਤਮ ਕਰ ਦੇਈਏ। ਇਦੋਂ ਖਾਲਸੇ ਨੂੰ ਆਪਣੇ ਪਾਸੇ ਲਾ ਲਿਆ ਅਤੇ ਨਾਲੇ ਭਰਨੇ ਉਹਨਾਂ ਨੇ ਹਰਜਾਨੇ। ਇਸ ਤਰ੍ਹਾਂ ਗੁਰੂ ਕੇ ਸਿੰਘ ਉਹ ਤੁਰਕਾਂ ਪਾਸੋਂ ਆ ਟੈਕਸ ਵਜੋਂ ਲੈ ਕੇ ਅਤੇ ਛਕਦੇ ਛਕਾਉਂਦੇ ਵੀ ਸਨ।
ਜੋ ਪਈ ਕਪੂਰ ਸਿੰਘ ਜਬ ਨਵਾਬੀ ਪਾਈ।
ਆ ਵੇਖ ਲਓ ਸਾਧ ਸੰਗਤ ਜੀ, ਇੱਥੇ ਕਵੀ ਜੀ ਨੇ ਫਿਰ ਲਿਖਿਆ ਹੈ, ਬੰਦਾ ਵਿਗੜਿਓ ਜੇ ਸਮੇਂ। ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਤਤ ਖਾਲਸੇ ਨਾਲ ਥੋੜ੍ਹਾ ਵਿਗਾੜ ਪੈ ਗਿਆ ਸੀ ਅਤੇ ਕਈ ਸਾਡੇ ਕਹਿੰਦੇ ਵੀ ਬਾਬਾ ਜੀ ਦੀ ਇਹ ਕਥਾ ਕਾਦੀ ਕੀਤੀ ਅਤੇ ਨਿੰਦਿਆ ਕੀਤੀ ਹੈ। ਭਾਈ ਅਸੀਂ ਤਾਂ ਨਿੰਦਿਆ ਨਹੀਂ ਕਰ ਸਕਦੇ, ਨਾ ਸਾਡਾ ਕੋਈ ਧਰਮ ਹੀ ਹੈ ਨਾ ਸਾਡਾ ਕੋਈ ਫਰਜ਼ ਹੈ। ਬਾਬਾ ਜੀ ਦੇ ਚਰਨਾਂ 'ਤੇ ਸਾਡੀ ਸਦਾ ਹੀ ਨਮਸਕਾਰ ਹੈ। ਉਹ ਜਿਹੜੀ ਇਤਿਹਾਸ ਵਿੱਚ ਗੱਲ ਆਈ ਹੈ ਉਹ ਤਾਂ ਆਪਾਂ ਜਿਹੜੀ ਸਾਨੂੰ ਕਹਿਣੀ ਬਣਦੀ ਹੈ, ਕਿਉਂਕਿ ਇਤਿਹਾਸ ਕਦੀ ਝੂਠਾ ਨਹੀਂ ਹੁੰਦਾ, ਉਹ ਤਾਂ ਆਪਾਂ ਕਹਿਣਾ ਹੀ ਕਹਿਣਾ ਹੈ। ਜਿਹੜਾ ਪੱਖ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਕੇ ਵੇਖ ਲਓ ਅਤੇ ਬ੍ਰਹਮਾ ਵਿਸ਼ਨੂੰ ਮਹੇਸ਼ ਭਗਤੀ ਸਭ ਤੋਂ ਵੱਧ ਹੈ ਤਿੰਨਾਂ ਦੇਵਤਿਆਂ ਦੀ। ਜਿੱਥੇ ਕਿਤੇ ਭੁੱਲ ਕੀਤੀ ਹੈ ਗੁਰੂ ਮਹਾਰਾਜ ਨੇ ਉਹਨਾਂ ਕੀ ਲਿਖਿਆ ਵੀ ਫਲਾਣਾ ਬ੍ਰਹਮਾ ਵਿਸ਼ਨੂੰ ਮਹੇਸ਼ ਆ ਮਾਇਆ ਵਿੱਚ ਵੀ ਛੜੇ ਗਏ ਹੈ, ਵੱਧ ਨਹੀਂ ਗੱਲ ਕੀਤੀ, ਜਿੰਨੀ ਕੁ ਕੀਤੀ ਹੈ ਉੱਨੀ ਕੁ ਲਿਖੀ ਹੈ, ਅਸੀਂ ਮਸਾਲੇ ਵੱਧ ਲਾ ਦਿੰਦੇ ਹਾਂ। ਕਹਿਣ ਦਾ ਮਤਲਬ ਜਿੱਥੇ ਕੋਈ ਭੁੱਲ ਹੈ ਉੱਥੇ ਗੁਰੂ ਜੀ ਨੇ ਵੀ ਲਿਖੀ ਹੈ। ਇਸੇ ਤਰ੍ਹਾਂ ਹੀ ਭਾਈ ਰਤਨ ਸਿੰਘ ਭੰਗੂ ਜੀ ਨੇ ਇਤਿਹਾਸ ਵਜੋਂ ਉਹਨਾਂ ਵੀ ਲਿਖੀ ਹੈ। ਆ ਬੰਦੇ ਦੀ ਕੀ ਹਿੰਮਤ ਹੈ ਕਿਸੇ ਆਮ ਗਿਆਨੀ ਧਿਆਨੀ ਦੀ, ਜਿਹੜਾ ਕੋਈ ਗਿਆਨੀ ਖਵਾਵੇ ਕਥਾ ਵਾਚਕ ਕਿ ਬਾਬਾ ਬੰਦਾ ਸਿੰਘ ਦੀ ਨਿੰਦਿਆ ਕਰੇ। ਇਹਦੇ ਭਾਈ ਜਿਹੜਾ ਇਤਿਹਾਸ 'ਚ ਆਇਆ ਹੈ ਉਹਦੇ ਬਿਆਨ ਕਰਨੇ ਯੋਗ ਹੈ।
ਸ਼ਾਮ ਸਿੰਘ ਲਿਓ ਸੁਨਹਿਰੀਓ ਬਣਾਈ।
ਭਾਈ ਨਵਾਬ ਕਪੂਰ ਸਿੰਘ ਨੇ ਜਦੋਂ ਨਵਾਬੀ ਪਾਈ ਸੀ ਤੇ ਸ਼ਾਮ ਸਿੰਘ ਨਾਰਲੀ ਵਾਲਿਆਂ ਨੂੰ ਭਾਈ ਰਤਨ ਸਿੰਘ ਭੰਗੂ ਜੀ ਦੇ ਨਾਨਾ ਜੀ ਨੂੰ ਆਪਣਾ ਸੁਨਹਿਰੀ ਭਰਾ ਬਣਾ ਲਿਆ ਸੀ, ਭਾਵ ਇੱਕੋ ਬਾਟੇ ਵਿੱਚ ਛਕਦੇ ਛਕਾਉਂਦੇ ਸਨ।
ਸ਼ਾਮ ਸਿੰਘ ਸੰਗ ਸਿੰਘ ਜੋ ਰਲੇ।
ਭਾਈ ਸ਼ਾਮ ਸਿੰਘ ਦੀ ਭਾਵਨਾ ਵੇਖ ਕੇ ਜਿਹੜੇ ਸਿੰਘ ਨਾਲ ਰਲਦੇ ਸੀ
ਸਭੀ ਸਰਦਾਰ ਪਏ ਅਤ ਭਲੇ।
ਉਹਦੇ ਬੜੇ ਚੰਗੇ ਤੇ ਬੜੇ ਵੱਡੇ ਸਰਦਾਰ ਹੋਏ ਹਨ।
ਨਾਮ ਗਾਮ ਸਭ ਜੇਉ ਲਿਖਈਏ।
ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਖਾਲਸਾ ਜੀ, ਜੇ ਮੈਂ ਉਹਨਾਂ ਸਰਦਾਰਾਂ ਦੇ, ਕਿਉਂਕਿ 12,000 ਤੇ ਘੋੜਸਵਾਰ ਰਹਿੰਦਾ ਸੀ, ਜੇ ਮੈਂ ਉਹਨਾਂ ਸਰਦਾਰਾਂ ਦੇ ਆ ਨਾਮ ਲਿਖਣ ਲੱਗ ਪਵਾਂ ਇਸ ਗ੍ਰੰਥ ਦੇ ਵਿੱਚ
ਅਧਿਕ ਹਜ਼ਾਰਾਂ ਸਰਦਾਰ ਹੀ ਪਏ।
ਫਿਰ ਹਜ਼ਾਰਾਂ ਸਰਦਾਰ ਹੀ ਹੋ ਜਾਣਗੇ, ਨਾਮ ਬੜੇ ਹੋ ਜਾਣਗੇ, ਗ੍ਰੰਥ ਬੜਾ ਵੱਧ ਜਾਵੇਗਾ।
12,000 ਤੋਂ ਘੋੜੇ ਗਲੇ।
12,000 ਘੋੜਸਵਾਰ ਭਾਈ ਸ਼ਾਮ ਸਿੰਘ ਦੇ ਅੰਡਰ ਵਿੱਚ ਤਾਬਿਆ ਦੇ ਹੇਠ ਰਹਿੰਦਾ ਸੀ।
ਲਹਿਰ ਲਾਏ ਮਿਸਲਨ ਕਰ ਜਲੇ।
ਜਿਹੜੇ ਮਿਸਲਾਂ ਦੇ ਵਿੱਚ ਸਿੰਘ ਰਹਿੰਦੇ ਸੀ ਤੇ ਉਹ ਕਿਤੇ ਅਨਰਾਜਗੀ ਹੋ ਜਾਣੀ, ਗੁੱਸਾ ਗਿਲਾ ਹੋ ਜਾਣਾ, ਰੁਸ ਰਸਾ ਪੈਣਾ ਕਿਤੇ, ਤੇ ਉਹ ਭਾਈ ਸ਼ਾਮ ਸਿੰਘ ਕੋ ਆ ਜਾਣੇ ਤੇ ਭਾਈ ਸ਼ਾਮ ਸਿੰਘ ਜੀ ਨੇ ਬੜਾ ਮਾਣ ਸਤਿਕਾਰ ਦੇ ਕੇ ਤੇ ਆਪਣੇ ਜਥੇ ਦੇ ਵਿੱਚ ਰਲਾ ਲੈਂਦੇ ਸਨ।
ਪ੍ਰਥਮ ਸੁੱਖਾ ਸਿੰਘ ਮਾੜੀ ਵਾਰਾ।
ਸਭ ਤੋਂ ਪਹਿਲਾਂ ਜਿਹੜਾ ਸਿੱਖ ਸੀ ਮਹਾਨ, ਜਿਹਨੂੰ ਭਾਈ ਸ਼ਾਮ ਸਿੰਘ ਨੇ ਪੁੱਤਰਾਂ ਵਾਂਗ ਜਿਹੜਾ ਸੰਭਾਲਿਆ, ਬੜਾ ਉਹਨਾਂ ਦਾ ਸਤਿਕਾਰ ਕੀਤਾ, ਉਹ ਭਾਈ ਸੁੱਖਾ ਸਿੰਘ ਮਾੜੀ ਕੰਬੋਗੀ ਵਾਲੇ, ਜਿਹੜੇ ਭਾਈ ਮਹਤਾਬ ਸਿੰਘ ਨਾਲ ਮਿਲ ਕੇ ਤੇ ਮੱਸਾ ਰੰਗੜ ਦਾ ਸਿਰ ਜਿਨ੍ਹਾਂ ਨੇ ਵੱਢਿਆ ਸੀ।
ਉਤੋਂ ਸ਼ਾਮ ਸਿੰਘ ਕੀਓ ਮੁਖਤਿਆਰਾ।
ਭਾਈ ਸ਼ਾਮ ਸਿੰਘ ਜੀ ਨੇ ਪਹਿਲਾਂ ਸਭ ਤੋਂ ਸਰਦਾਰਾਂ ਵਿੱਚ ਉਹਨਾਂ ਨੂੰ ਮੁਖਤਿਆਰ ਕੀਤਾ ਸੀ ਤੇ ਪੁੱਤਰ ਵੀ ਮੰਨਦੇ ਸਨ।
ਜੋ ਲੜ ਮਰਿਓ ਅਹਿਮਦ ਸ਼ਾਹ ਨਾਲ।
ਕਵੀ ਜੀ ਤੇ ਥੋੜ੍ਹਾ ਜਿਹਾ ਉਹ ਟੂਕ ਮਾਤਰ ਹਵਾਲਾ ਦੇ ਰਹੇ ਵੀ ਜਿਹੜਾ ਭਾਈ ਸੁੱਖਾ ਸਿੰਘ ਅਹਿਮਦ ਸ਼ਾਹ ਦੀ ਫੌਜ ਨਾਲ ਅਹਿਮਦ ਸ਼ਾਹ ਨਾਲ ਆ ਰਾਵੀ ਤੋਂ ਪਾਰ ਲਾਹੌਰ ਵਿੱਚ ਸ਼ਾਦਰੇ ਦੇ ਲਾਗੇ ਲੜ ਕੇ ਤੇ ਸ਼ਹੀਦ ਹੋਇਆ ਸੀ।
ਲਿਖਿਓ ਸਾਖੀ ਮਦ ਉਸੇ ਹਵਾਲਾ।
ਉਸਦਾ ਜਿਹੜਾ ਮੈਂ ਹਵਾਲਾ ਹੈ ਉਹ ਸਾਧ ਸੰਗਤ ਜੀ ਪਿੱਛੇ ਗ੍ਰੰਥ ਵਿੱਚ ਲਿਖ ਦਿੱਤਾ ਹੈ, ਆਪ ਜੀ ਨੇ ਕਥਾ ਸਰਵਣ ਕੀਤੀ ਹੋਈ ਹੈ। ਜਦੋਂ ਜੰਗ ਹੋਈ ਸੀ ਭਾਈ ਸੁੱਖਾ ਸਿੰਘ ਜੀ ਦੀ, 50 ਕੁ ਸਿੰਘ ਸਨ, ਖੇਡੇ ਮਹੱਲੇ ਗਏ ਸੀ, ਭਾਵ ਜੰਗਲ ਮੈਦਾਨ ਮੌਜ ਵਿੱਚ ਹੀ ਆ ਗਏ। ਪਰਲੇ ਬਣੇ ਅਹਿਮਦ ਸ਼ਾਹ ਦੀ ਫੌਜ ਬੈਠੀ ਹੋਈ ਸੀ, ਉਹਨਾਂ ਵੇਖ ਕੇ ਰੌਲਾ ਪਾ ਦਿੱਤਾ। ਜਦੋਂ ਆ ਚੱਕਰ ਦਮਾਲੇ ਵੇਖੇ, ਦਮਾਲੇ ਦਮਾਲਿਆਂ ਉੱਪਰ ਸਜਾਏ ਚੱਕਰ, ਰੌਲਾ ਪਾ ਦਿੱਤਾ ਵੀ ਆ ਸਿੰਘੜੇ ਆ ਗਏ ਹੈ। ਫਿਰ ਗਿਰਜੇ ਪਠਾਣ ਪੈ ਗਏ, ਟੁੱਟ ਗਏ। ਭਾਈ ਸੁੱਖਾ ਸਿੰਘ ਵੀ ਕਹਿੰਦੇ ਪਛਾਣ ਨਹੀਂ ਜਾਣਾ, ਭਾਵੇਂ ਅੱਜ ਦੀ ਸ਼ਹੀਦੀ ਇੱਥੇ ਪਾ ਕੇ ਜਾਣਾ ਪਵੇ। ਫਿਰ ਜੰਗ ਹੋਈ, ਭਾਈ ਸੁੱਖਾ ਸਿੰਘ ਹੁਣ ਜੇ 50 ਕੁ ਸਿੰਘ ਸਨ, ਇੱਧਰੋਂ ਇਹ ਜ਼ਿਆਦੇ ਸਨ, ਇਹਦੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਸੀ ਅਹਿਮਦ ਸ਼ਾਹ। ਉਦੋਂ ਲੜਾਈ ਚੰਗੀ ਹੋਈ ਇੱਕ ਤੁੰਮਣ ਨਾਲ, ਗਿਰਜਿਆਂ ਦੇ ਦਸਤੇ ਨਾਲ। ਭਾਈ ਸੁੱਖਾ ਸਿੰਘ ਹੋਣਾਂ ਨੇ ਤਾਂ ਕਿੰਨੇ ਜਿਹੜਾ ਇਹਨਾਂ ਦੇ 500-600 ਜਾਣਾ ਜਿਹੜਾ ਝਾੜ ਦਿੱਤਾ, ਸਿਰ ਸੁਰ ਵੱਢ ਕੇ ਉਹ ਮਾਰੇ। ਭਾਈ ਸੁੱਖਾ ਸਿੰਘ ਉਹਨਾਂ ਨੇ ਉੱਥੇ ਸ਼ਹੀਦੀ ਪਾਈ ਹੈ। ਭਾਈ ਸ਼ਾਮ ਸਿੰਘ ਜੀ ਨੇ ਸਭ ਤੋਂ ਪਹਿਲਾਂ ਮੁਖਤਿਆਰ ਭਾਈ ਸੁੱਖਾ ਸਿੰਘ ਜੀ ਨੂੰ ਕੀਤਾ, ਜਿਹਨਾਂ ਨੂੰ ਪੁੱਤਰਾਂ ਵਾਂਗ ਪਾਲਿਆ ਵੀ ਅਤੇ ਨਾਲ ਗੱਲ ਨਾਲ ਵੀ ਲਾਇਆ ਸੀ, ਸ਼ਸਤਰ ਵਿੱਦਿਆ ਗੁਰਬਾਣੀ ਹੋਰ ਅਭਿਆਸ ਕਰਾਏ ਸੀ। ਅਤੇ ਇਸ ਤਰ੍ਹਾਂ ਕਵੀ ਜੀ ਕਹਿੰਦੇ ਵੀ ਉਹ ਮੈਂ ਸਾਖੀ ਦਾ ਹਵਾਲਾ ਪਿੱਛੇ ਸਾਧ ਸੰਗਤ ਜੀ ਦਿੱਤਾ, ਆਪਣੇ ਸਰਵਣ ਕੀਤਾ, ਪੜ੍ਹਿਆ ਸੁਣਿਆ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਪ੍ਰਸੰਗ ਜਿਹੜਾ ਚੱਲ ਰਿਹਾ ਹੈ, ਜਿਵੇਂ ਸਰਦਾਰ ਬਘੇਲ ਸਿੰਘ ਭਾਈ ਸ਼ਾਮ ਸਿੰਘ ਦੇ ਉਹਨਾਂ ਦੇ ਜੱਥੇ ਵਿੱਚ ਚੌਥੇ ਸਰਦਾਰ ਹੋਏ, ਦੂਜੇ ਕਰਮ ਸਿੰਘ, ਤੀਜੇ ਕਰੋੜਾ ਸਿੰਘ, ਚੌਥੇ ਬਘੇਲ ਸਿੰਘ, ਉਹਨਾਂ ਦੀ ਜੰਗ ਜਿਵੇਂ ਮਹਾਰਾਜਾ ਪਟਿਆਲਾ ਅਮਰ ਸਿੰਘ, ਸਰਦਾਰ ਅੱਲਾ ਸਿੰਘ, ਮਹਾਰਾਜਾ ਪਟਿਆਲਾ ਜੋ ਪਹਿਲੇ ਸਨ, ਉਹਨਾਂ ਦੇ ਪੋਤਰੇ ਨਾਲ ਹੋਈ ਹੈ, ਉਹ ਪ੍ਰਸੰਗ ਅੱਗੇ ਆਉਣਗੇ ਸਰਵਣ ਕਰਨਾ। ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ ਨਾਰੇ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਕੀਮਾ ਵਿਚਾਰਾ ਜੀ ਸਮਾਪਤ।
ਪ੍ਰਥਮ ਸੁੱਖਾ ਸਿੰਘ ਮਾੜੀ ਵਾਰਾ, ਉਤੋਂ ਸ਼ਾਮ ਸਿੰਘ ਕੀਓ ਮੁਖਤਿਆਰਾ, ਸੋ ਲੜ ਮਰਿਓ ਅਹਿਮਦ ਸ਼ਾਹ ਨਾਲ, ਲਿਖਿਓ ਸਾਖੀ ਮਦ ਉਸੇ ਹਵਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੀ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਗੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਮਣਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਦੇ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸਿੰਘ ਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।